ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਿੱਖੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀ ਟੇਕ, ਮੁਖ ਉਚਲ ਸਦਾ ਸੁਖੀ, ਨਾਨਕ ਸਿਮਰਤ ਏਕ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ। ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੇ, ਇਸਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ, ਜਿਸ ਦਾ ਜੀਓ ਇਸ ਮਿਲ ਰਹੇ, ਹਰ ਵਸੈ ਮਨ ਆਏ, ਹਰ ਆਪ ਅਮੁੱਲਕ ਹੈ, ਭਾਵ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਆਪ ਅਮੁੱਲਕ ਹੈ ਭਾਗ ਤਿਨਾ ਕੈ ਨਾਨਕਾ ਜਿਨ ਹਰ ਪੱਲੇ ਪਾਏ ਪਰਮ ਸਨਮਾਨਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿਖੇ ਜੁੜ ਬੈਠੇ ਗੁਰਮੁਖ ਸਤਸੰਗੀ ਜਨੋ ਆਓ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਇੱਕ ਵਾਰੀ ਸਾਰੇ ਜਾਣੇ ਗੁਰੂ ਬਖਸ਼ੀ ਗੁਰਫਤਿਹ ਦੇ ਨਾਲ ਸਾਂਝ ਬਣਾਈਏ। ਕੋਈ ਰਸਨਾ ਖਾਲੀ ਨਾ ਰਹੇ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਆਨੰਦ ਸਾਹਿਬ, ਉਸ ਦੀ 30ਵੀਂ ਪੌੜੀ ਦਾ ਪਾਠ ਅੱਜ ਆਪ ਜੀ ਨੇ ਸ਼ਿਰਵਣ ਕੀਤਾ ਹੈ, ਜਿਸ ਦੀ ਵਿਚਾਰ ਅੱਜ ਦੇ ਇਸ ਦੀਵਾਨ ਦੇ ਅੰਦਰ ਆਪਾਂ ਕਰਨ ਦਾ ਯਤਨ ਕਰਾਂਗੇ। ਅਖਰੀ ਅਰਥ ਇਸ ਪੌੜੀ ਦੇ ਕੋਈ ਔਖੇ ਨਹੀਂ ਹਨ, ਸਰਲ ਹਨ। ਆਸਾਨੀ ਦੇ ਨਾਲ ਹੀ ਜੇ ਥੋੜ੍ਹਾ ਜਿਹਾ ਧਿਆਨ ਦੇ ਕੇ ਪੜ੍ਹਨ ਦਾ ਯਤਨ ਕਰੀਏ ਤੇ ਸਾਡੀ ਸਮਝ ਦੇ ਵਿੱਚ ਸੌਖੀਆਂ ਹੀ ਆਈ ਜਾਂਦੇ ਹਨ। ਕੋਈ ਔਖਾ ਲਫ਼ਜ਼ ਜਿਹੜਾ ਹੈ ਸਤਿਗੁਰਾਂ ਨੇ ਇਸ ਪੌੜੀ ਦੇ ਵਿੱਚ ਨਹੀਂ ਵਰਤਿਆ, ਪਰ ਜਿਹੜਾ ਸੁਨੇਹਾ ਹੈ ਇਸ ਪੌੜੀ ਦੀ ਰਾਹੀਂ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ, ਉਹ ਸੁਨੇਹਾ ਉਹ ਬੜਾ ਮਹੱਤਵਪੂਰਨ ਹੈ। ਪਹਿਲਾਂ ਪੰਕਤੀਆਂ ਲੈ ਲਈਏ। ਸਾਹਿਬ ਕਹਿੰਦੇ ਨੇ ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵਿਲ ਲਾਏ। ਅਮੁੱਲਕ ਜਿਸ ਦੀ ਕੋਈ ਕੀਮਤ ਨਹੀਂ ਦੱਸ ਸਕਦਾ, ਜਿਸ ਦਾ ਕੋਈ ਮੁੱਲ ਨਹੀਂ ਪਾ ਸਕਦਾ। ਗੁਰਦੇਵ ਕਹਿੰਦੇ ਨੇ ਹਰ ਆਪ ਅਮੁੱਲਕ ਹੈ, ਹਰੀ ਉਹਦੀ ਕੋਈ ਕੀਮਤ ਨਹੀਂ ਪਾ ਸਕਦਾ, ਉਹਦਾ ਕੋਈ ਮੁੱਲ ਨਹੀਂ ਦੱਸ ਸਕਦਾ। ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵਿਲ ਲਾਏ। ਰਹੇ ਲੋਕ ਦਾ ਅਰਥ ਹੈ ਲੋਕੀ ਰਹਿ ਜਾਂਦੇ ਹਨ, ਥੱਕ ਜਾਂਦੇ ਹਨ, ਯਤਨ ਕਰ ਕਰਕੇ ਲੋਕ ਥੱਕ ਜਾਂਦੇ ਨੇ। ਪਰ ਗੁਰਦੇਵ ਕਹਿੰਦੇ ਨੇ ਪਰਮਾਤਮਾ ਦਾ ਕੋਈ ਮੁੱਲ ਨਹੀਂ ਪਾ ਸਕਦਾ, ਉਸ ਦੀ ਕੋਈ ਕੀਮਤ ਨਹੀਂ ਪਾ ਸਕਦਾ, ਕਿਉਂਕਿ ਵਪਾਰ ਦੀ ਦੁਨੀਆਂ ਦਾ ਨਿਯਮ ਹੈ ਜਦੋਂ ਕਿਸੇ ਵਸਤੂ ਨੂੰ ਅਸੀਂ ਖਰੀਦਣਾ ਹੋਵੇ, ਕਿਸੇ ਵਸਤੂ ਨੂੰ ਅਸੀਂ ਪ੍ਰਾਪਤ ਕਰਨਾ ਹੋਵੇ ਤੇ ਬਦਲੇ ਦੇ ਵਿੱਚ ਸਾਨੂੰ ਉਹਦੀ ਕੀਮਤ ਜਿਹੜੀ ਹੈ ਉਹ ਉਤਾਰਨੀ ਪੈਂਦੀ ਹੈ, ਉਹਦਾ ਮੁੱਲ ਜਿਹੜਾ ਹੈ ਉਹ ਉਤਾਰਨਾ ਪੈਂਦਾ ਹੈ। ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪਰਮਾਤਮਾ ਦਾ ਕੋਈ ਮੁੱਲ ਨਹੀਂ ਪਾ ਸਕਦਾ, ਇਹਦਾ ਭਾਵ ਦੁਨੀਆਂ ਦੇ ਅੰਦਰ ਕੋਈ ਵੀ ਕੀਮਤ ਇਹੋ ਜਿਹੀ ਨਹੀਂ ਹੈ, ਜਿਸ ਦੇ ਬਦਲੇ ਦੇ ਵਿੱਚ ਮਨੁੱਖ ਇਹ ਦਾਅਵਾ ਕਰ ਦੇਵੇ ਕਿ ਇੰਨੀ ਕੀਮਤ ਤਾਰ ਕੇ ਮੈਂ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂਗਾ, ਮੁੱਲ ਨਹੀਂ ਵਿਕਦਾ। ਗੁਰਦੇਵ ਕਹਿੰਦੇ ਨੇ ਲੋਕੀ ਰਹਿ ਜਾਂਦੇ ਨੇ, ਥੱਕ ਜਾਂਦੇ ਨੇ, ਹਾਰ ਜਾਂਦੇ ਨੇ, ਪਰ ਕੋਈ ਵੀ ਪਰਮਾਤਮਾ ਦਾ ਮੁੱਲ ਨਹੀਂ ਪਾ ਸਕਿਆ, ਕੋਈ ਵੀ ਪਰਮਾਤਮਾ ਦੀ ਕੀਮਤ ਨਹੀਂ ਪਾ ਸਕਿਆ। ਕੋਈ ਕੀਮਤ ਇਹੋ ਜਿਹੀ ਨਹੀਂ ਹੈ ਜਿਹੜੀ ਮਨੁੱਖ ਤਾਰ ਦੇਵੇ ਤੇ ਬਦਲੇ ਦੇ ਵਿੱਚ ਇਸ ਨੂੰ ਹਰੀ ਮਿਲ ਜਾਏ, ਬਦਲੇ ਦੇ ਵਿੱਚ ਇਸ ਨੂੰ ਪਰਮਾਤਮਾ ਮਿਲ ਜਾਏ। ਸ਼ਬਦਾਵਲੀ ਬਾਣੀ ਦੀ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਆਪ ਪੜ੍ਹਨ ਵਾਲੇ ਹੋ, ਇਹੋ ਜਿਹੀ ਸ਼ਬਦਾਵਲੀ ਜਿਹੜੀ ਹੈ ਸਤਿਗੁਰਾਂ ਨੇ ਬਾਰ ਬਾਰ ਵਰਤੀ ਹੈ। ਬੜੇ ਸ਼ਬਦ ਇਹੋ ਜਿਹੇ ਆਉਂਦੇ ਨੇ, ਬਲਕਿ ਜਦੋਂ ਰਾਗਾਂ ਦੀ ਸ਼ੁਰੂਆਤ ਹੀ ਹੁੰਦੀ ਹੈ ਤੇ ਪਹਿਲੇ ਰਾਗ ਦਾ ਦੂਸਰਾ ਸ਼ਬਦ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਬਿਲਕੁਲ ਇਹਦੇ ਨਾਲ ਮਿਲਦਾ ਜੁਲਦਾ ਹੈ ਕਿ ਕੋਟ ਕੋਟੀ ਮੇਰੀ ਆਰਜਾ ਪਵਣ ਪੀਣ ਅਪਿਆਓ, ਚੰਦ ਸੂਰਜ ਦੋਇ ਗੁਫੈ ਨਾ ਦੇਖਾਂ, ਸੁਪਨੇ ਸੌਣ ਨਾ ਥਾਉ, ਹੀ ਤੇਰੀ ਕੀਮਤ ਨਾ ਪਵੈ ਹੋਂ ਕੇਵਲ ਆਖਾਂ ਨਾ। ਸਾਚਾ ਨਿਰੰਕਾਰ ਨਿਜ ਥਾਏ, ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਏ। ਗੁਰਦੇਵ ਕਹਿੰਦੇ ਨੇ ਕੁੱਸਾਂ ਕੱਟੀਆਂ ਵਾਰ ਵਾਰ ਪੀਸਣ ਪੀਸਾਂ ਪਾਏ, ਅੱਗੀ ਸੇਤੀ ਜਾਲੀਆਂ ਭਸਮ ਸੇਤੀ ਰਲ ਜਾਉ, ਹੀ ਤੇਰੀ ਕੀਮਤ ਨਾ ਪਵੈ ਹਉ ਕੇਵਲ ਆਖਾਂ ਨਾਉ। ਸਾਹਿਬ ਕਹਿਣ ਲੱਗੇ ਪੰਖੀ ਹੋਏ ਕਹਿ ਜੇ ਪਵਾਂ ਸਹਿਸ ਮਾਨੀ ਜਾਉ, ਨਦਰੀ ਕਿਸੈ ਨਾ ਆਵਾਉ, ਨਾ ਕਿਛ ਪੀਆਂ ਨਾ ਖਾਉ, ਹੀ ਤੇਰੀ ਕੀਮਤ ਨਾ ਪਵੈ ਹੋਂ ਕੇਵਲ ਆਖਾਂ ਨਾ। ਨਾਨਕ ਕਾਗਦ ਲੱਖ ਬਣਾ ਪੜ੍ਹ ਪੜ੍ਹ ਕੀਚੈ ਪਾਓ, ਮੱਸੂ ਤੋਟ ਨਾ ਆਵਈ ਲੇਖਣ ਪਾਉਣ ਚਲਾਓ, ਹੀ ਤੇਰੀ ਕੀਮਤ ਨਾ ਪਵੈ ਹੋਂ ਕੇਵਲ ਆਖਾਂ ਨਾ। ਕੀ ਸਮਝਾਉਂਦੇ ਨੇ ਗੁਰੂ ਨਾਨਕ ਪਾਤਸ਼ਾਹ? ਜਗਤ ਦੇ ਲੋਕ ਯਤਨ ਕਰਦੇ ਪਏ ਨੇ, ਗੁਰਦੇਵ ਕਹਿੰਦੇ ਨੇ ਜਿਤਨੇ ਮਰਜ਼ੀ ਕੋਈ ਕਠਿਨ ਤੋਂ ਕਠਿਨ ਯਤਨ ਕਰ ਲਏ, ਕੋਈ ਕਠਿਨ ਤੋਂ ਕਠਿਨ ਤਪੱਸਿਆ ਕਰ ਲਏ, ਕੋਈ ਕਰੜੀ ਤੋਂ ਕਰੜੀ ਕਾਲ ਕਮਾਈ ਮਨੁੱਖ ਕਾਲ ਲਏ, ਕਮਾਈ ਕਰ ਹੀ ਨਾ ਲਵੇ ਬਲਕਿ ਕਮਾਈ ਕਰ ਵੀ ਸਕਦਾ ਹੋਵੇ। ਬੰਦਾ ਕਹਿੰਦਾ 60-70-80-90 ਸਾਲ ਦੀ ਉਮਰ ਹੈ, ਸ਼ਾਇਦ ਉਮਰ ਥੋੜ੍ਹੀ ਜ਼ਿਆਦਾ ਹੁੰਦੀ ਤੇ ਮੈਂ ਸ਼ਾਇਦ ਰੱਬ ਦੀ ਕੀਮਤ ਪਾ ਲੈਂਦਾ, ਮੈਂ ਉਹਦਾ ਮੁੱਲ ਪਾ ਦਿੰਦਾ। ਗੁਰਦੇਵ ਕਹਿੰਦੇ ਨੇ ਕਰੋੜਾਂ ਸਾਲਾਂ ਦੀ ਉਮਰ ਵੀ ਤੇਰੀ ਹੋ ਜਾਏ, ਤੂੰ ਪੌਣ ਅਹਾਰੀ ਵੀ ਹੋ ਜਾਏ, ਜਿਹੜੀ ਤੈਨੂੰ ਆਪਣੇ ਸਰੀਰਕ ਨਿਰਵਾਹ ਵਾਸਤੇ ਦੌੜ ਭੱਜ ਕਰਨੀ ਪੈਂਦੀ ਹੈ, ਤੇਰਾ ਇਹ ਫਿਕਰ ਵੀ ਮੁੱਕ ਜਾਏ, ਤੂੰ ਇਹੋ ਜਿਹੀ ਗੁਫਾ ਦੇ ਵਿੱਚ ਸਮਾਧੀ ਲਾ ਕੇ ਬੈਠ ਜਾਏ ਜਿੱਥੇ ਤੈਨੂੰ ਚੰਦਰਮਾ ਤੇ ਸੂਰਜ ਦੋਨੋਂ ਹੀ ਨਾ ਦਿਸਣ, ਭਾਵ ਤੇਰੀ ਅਟੁੱਟ ਸਮਾਧੀ ਲੱਗੀ ਰਹੇ ਦਿਨ ਰਾਤ। ਫਿਰ ਗੁਰਦੇਵ ਕਹਿਣ ਲੱਗੇ ਸੌਣਾ ਤੇ ਸੁਪਨੇ ਵਿੱਚ ਵੀ ਨਾ ਮਿਲੇ, ਦਿਨ ਰਾਤ ਤੂੰ ਜਾਗਦਾ ਰਹੇ। ਗੁਰਦੇਵ ਕਹਿੰਦੇ ਨੇ ਤੂੰ ਕਠਿਨ ਤੋਂ ਕਠਿਨ ਤਪ ਕਰ ਕਰਕੇ ਆਪਣੇ ਸਰੀਰ ਨੂੰ ਘੋ ਸੁੱਟੇ, ਅੱਗ ਦੇ ਵਿੱਚ ਪਾ ਕੇ ਸਾੜ ਸੁੱਟੇ, ਭਾਵ ਤੂੰ ਧੂਣੀਆਂ ਤਪਾਤ ਪਾ ਕੇ ਬੈਠ ਜਾਏ, ਗਰਮੀਆਂ ਦੀ ਰੁੱਤ ਦੇ ਵਿੱਚ ਧੂਣੀਆਂ ਤਪਾਤ ਪਾ ਕੇ ਸਰੀਰ ਨੂੰ ਪੂਰੀ ਤਰ੍ਹਾਂ ਜਿੰਨਾ ਵੱਧ ਤੋਂ ਵੱਧ ਕਸ਼ਟ ਦੇ ਸਕਦਾ ਆਪਣੇ ਸਰੀਰ ਨੂੰ ਉਹਨਾਂ ਕਸ਼ਟ ਦੇ ਕਠਿਨ ਤਪੱਸਿਆ ਦਾ, ਤੇਰੀ ਸੈਂਕੜੇ ਅਸਮਾਨਾਂ ਤੱਕ ਪਹੁੰਚ ਹੋ ਜਾਏ, ਤੇਰੇ ਕੋਲ ਲੱਖਾਂ ਮਣਾਂ ਦੇ ਕਾਗਜ਼ ਹੋਣ ਜਿਨ੍ਹਾਂ ਦੇ ਉੱਤੇ ਸਿਫਤ ਸਲਾਹ ਦੇ ਬੋਲ ਲਿਖੇ ਹੋਏ ਹੋਵਣ, ਭਾਵ ਤੂੰ ਅਥਾਹ ਜਿਤਨੇ ਵੀ ਦੁਨੀਆਂ ਦੇ ਧਾਰਮਿਕ ਗ੍ਰੰਥ ਨੇ ਤੂੰ ਸਾਰੇ ਦੇ ਸਾਰੇ ਪੜ੍ਹ ਲੈ। ਇਹਨਾਂ ਕੁਝ ਕਰਨ ਦੇ ਬਾਵਜੂਦ ਵੀ ਗੁਰਦੇਵ ਕਹਿੰਦੇ ਨੇ ਭੀ ਤੇਰੀ ਕੀਮਤ ਨਾ ਪਵੈ ਹੋਂ ਕੇਵਲ ਆਖਾਂ ਨਾ। ਹੇ ਰੱਬ ਜੀ, ਤੁਹਾਡੀ ਕੀਮਤ ਨਹੀਂ ਪੈ ਸਕਦੀ, ਤੁਹਾਡਾ ਮੁੱਲ ਨਹੀਂ ਪੈ ਸਕਦਾ, ਤੁਹਾਡੇ ਬਰਾਬਰ ਦੀ ਕੋਈ ਹੋਰ ਹਸਤੀ ਜਿਹੜੀ ਹੈ ਉਹ ਲੱਭੀ ਨਹੀਂ ਜਾ ਸਕਦੀ, ਕੋਈ ਇਹੋ ਜਿਹੀ ਸ਼ੈ ਹੈ ਹੀ ਨਹੀਂ ਜਿਸ ਦੇ ਬਦਲੇ ਅਸੀਂ ਤੈਨੂੰ ਪ੍ਰਾਪਤ ਕਰ ਲਈਏ। ਸ਼ਬਦਿਕ ਅਰਥ ਜੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਅੱਜ ਸਾਨੂੰ ਸਮਝਾਉਂਦੇ ਨੇ ਕਿ ਪਰਮਾਤਮਾ ਦੀ ਕੋਈ ਕੀਮਤ ਨਹੀਂ ਪਾ ਸਕਦਾ, ਹਰੀ ਦਾ ਕੋਈ ਮੁੱਲ ਨਹੀਂ ਪਾ ਸਕਦਾ। ਲੋਕ ਮੁੱਲ ਪਾਉਣ ਵਾਲੇ ਜਿਹੜੇ ਨੇ ਉਹ ਥੱਕ ਜਾਂਦੇ ਨੇ, ਉਹ ਰਹਿ ਜਾਂਦੇ ਨੇ, ਉਹ ਹਾਰ ਜਾਂਦੇ ਨੇ, ਉਹਦਾ ਮੁੱਲ ਨਹੀਂ ਪੈਂਦਾ। ਕੋਈ ਵੀ ਕੀਮਤ ਮਨੁੱਖ ਦੱਸ ਨਹੀਂ ਸਕਦਾ, ਮਨੁੱਖ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਇਸ ਕੀਮਤ ਦੇ ਬਦਲੇ ਵਿੱਚ ਤੈਨੂੰ ਖਰੀਦਿਆ ਜਾ ਸਕਦਾ ਹੈ। ਹੁਣ ਤੁਹਾਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਮਝਾਉਣਾ ਕੀ ਚਾਹੁੰਦੇ ਨੇ, ਅਸਲ ਦੇ ਵਿੱਚ ਉਸ ਪਾਸੇ ਵੱਲ ਨੂੰ ਤੁਰੀਏ ਜੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਹਰੀ ਜਿਹੜਾ ਹੈ ਅਮੁੱਲਕ ਹੈ, ਅਮੋਲਕ ਹੈ, ਉਹਦਾ ਮੁੱਲ ਨਹੀਂ ਪਾ ਸਕਦਾ ਕੋਈ, ਉਹਦੀ ਕੀਮਤ ਨਹੀਂ ਕੋਈ ਪਾ ਸਕਦਾ। ਇਸ ਨੂੰ ਸਮਝਣ ਵਾਸਤੇ ਜਪਜੀ ਸਾਹਿਬ ਜੀ ਦੀ ਇੱਕ ਪੌੜੀ ਜਿਹੜੀ ਹੈ ਉਹ ਇਸ ਦੇ ਨਾਲ ਜ਼ਰੂਰ ਲੈ ਲਿਓ। ਜਦੋਂ ਵੀ ਕਿਧਰੇ ਇਹਨਾਂ ਬਚਨਾਂ ਨੂੰ ਘਰ ਬੈਠ ਕੇ ਵੀ ਪੜ੍ਹਨਾ ਹੋਵੇ, ਵਿਚਾਰਨਾ ਹੋਵੇ, ਇਹਦੇ ਵਿੱਚ ਤੱਤ ਸਾਰ ਲੱਭਣ ਦਾ ਯਤਨ ਕਰਨਾ ਹੋਵੇ, ਆਪਣੇ ਤੌਰ ਦੇ ਉੱਤੇ ਵੀ ਕਦੇ ਮਿਹਨਤ ਕਰਨ ਦਾ ਚਿੱਤ ਕਰੇ ਤੇ ਜਪਜੀ ਸਾਹਿਬ ਜੀ ਦੀ ਉਹ 26ਵੀਂ ਪੌੜੀ ਜਿਹੜੀ ਹੈ ਉਹ ਇਹਦੇ ਨਾਲ ਵਿਚਾਰਨੀ ਅਤਿਅੰਤ ਲਾਭਦਾਇਕ ਹੋਏਗੀ। ਅਮੁੱਲ ਗੁਣ, ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵੇਂ ਅਮੁੱਲ ਲੈ ਜਾਹੀ, ਅਮੁੱਲ ਪਾਏ ਅਮੁੱਲਾ ਸਮਾਹੀ। ਅਮੁੱਲ ਹੇ ਰੱਬ ਜੀ, ਤੁਹਾਡਾ ਸਾਰਾ ਕੁਝ ਅਮੁੱਲਕ ਹੈ। ਅਮੁੱਲ ਜਿਸ ਦਾ ਅੰਦਾਜ਼ਾ ਹੀ ਨਾ ਲਗਾਇਆ ਜਾ ਸਕਦਾ ਹੋਵੇ, ਜਿਸ ਦੀ ਕੀਮਤ ਦਾ ਵੀ ਅੰਦਾਜ਼ਾ ਨਾ ਲਗਾਇਆ ਜਾ ਸਕਦਾ ਹੋਵੇ। ਹੁਣ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹਰੀ ਅਮੋਲਕ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਪਜੀ ਦੀ 26ਵੀਂ ਪੌੜੀ ਦੇ ਅੰਦਰ ਇਹ ਗੱਲ ਖੋਲ ਕੇ ਸਮਝਾਉਂਦੇ ਨੇ ਕਿ ਅਮੋਲਕ ਹੈ। ਕਹਿਣ ਲੱਗੇ, ਰੱਬ ਜੀ ਤੁਹਾਡੇ ਗੁਣ ਜਿਹੜੇ ਨੇ ਉਹ ਅਮੋਲਕ ਨੇ, ਅਮੁੱਲ ਗੁਣ। ਤੁਹਾਡੇ ਗੁਣਾਂ ਦਾ ਕੋਈ ਮੁੱਲ ਨਹੀਂ ਪਾ ਸਕਦਾ, ਤੁਹਾਡੇ ਗੁਣਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ, ਕੋਈ ਨਹੀਂ ਦੱਸ ਸਕਦਾ ਮੈਂ ਇੰਨੀ ਕੀਮਤ ਖਰਚ ਕਰਦਿਆਂ ਬਦਲੇ ਵਿੱਚ ਮੈਨੂੰ ਦੈਵੀ ਗੁਣ ਜਿਹੜੇ ਨੇ ਉਹ ਪ੍ਰਾਪਤ ਹੋ ਸਕਦੇ ਨੇ, ਕੋਈ ਕੀਮਤ ਨਹੀਂ। ਸ਼ਾਇਦ ਬਾਬੇ ਕਬੀਰ ਨੇ ਇਸੇ ਵਾਸਤੇ ਆਖਿਆ ਸੀ ਜਦੋਂ ਇਹ ਬੋਲ ਆਖੇ ਸਨ ਵੀ ਕੰਚਨ ਸਿਉਂ ਪਾਈ ਹੈ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਗੁਣ ਲੈਣ ਵਾਸਤੇ ਉਸ ਘਾਲ ਦੇ ਵਿੱਚੋਂ ਦੀ ਤੈਨੂੰ ਖੁਦ ਨੂੰ ਲੰਘਣਾ ਪਏਗਾ। ਤੂੰ ਆਖੇ ਮੈਂ ਇੰਨਾ ਸੋਨਾ ਚਾਂਦੀ ਦੇ ਦਿਆਂ ਤੇ ਬਦਲੇ ਦੇ ਵਿੱਚ ਮੈਨੂੰ ਸੰਤੋਖ ਮਿਲ ਜਾਏ, ਨਹੀਂ ਮਿਲੇਗਾ। ਇੰਨੀ ਕੀਮਤ ਤਾਰਦਿਆਂ ਬਦਲੇ ਦੇ ਵਿੱਚ ਮੇਰੇ ਜੀਵਨ ਦੇ ਅੰਦਰ ਦਇਆ ਦਾ ਗੁਣ, ਪਿਆਰ ਦਾ ਗੁਣ, ਧੀਰਜ ਦਾ ਗੁਣ, ਧਰਮ ਦਾ ਗੁਣ ਆ ਜਾਏ। ਗੁਰਦੇਵ ਕਹਿੰਦੇ ਨੇ ਇਹ ਗੁਣ ਜਿਹੜੇ ਨੇ ਰੱਬ ਜੀ ਦੇ ਕਿਸੇ ਕੀਮਤ ਦੇ ਬਦਲੇ ਕੋਈ ਮੁੱਲ ਤਾਰ ਕੇ ਮਨੁੱਖ ਨੂੰ ਪ੍ਰਾਪਤ ਨਹੀਂ ਹੁੰਦੇ, ਅਮੁੱਲ ਗੁਣ। ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਉਹਨਾਂ ਮਨੁੱਖਾਂ ਦਾ ਜੀਵਨ ਵੀ ਗੁਰਦੇਵ ਕਹਿੰਦੇ ਨੇ ਇੰਨਾ ਕੀਮਤੀ ਹੋ ਜਾਂਦਾ ਕਿ ਉਹਨਾਂ ਦੇ ਜੀਵਨ ਦੀ ਕੀਮਤ ਦਾ ਅੰਦਾਜ਼ਾ ਵੀ ਕੋਈ ਨਹੀਂ ਲਗਾ ਸਕਦਾ। ਉਹ ਮਨੁੱਖ ਇੰਨੇ ਕੀਮਤੀ ਹੋ ਜਾਂਦੇ ਨੇ ਜਿਹੜੇ ਰੱਬ ਜੀ ਦੇ ਗੁਣਾਂ ਦਾ ਵਪਾਰ ਕਰਦੇ ਨੇ, ਜਿਹੜੇ ਸਮਝਦੇ ਨੇ ਅਸੀਂ ਜਗਤ ਦੇ ਅੰਦਰ ਆਏ ਹਾਂ ਅਮੁੱਲ ਆਵੇਂ ਹੈ, ਅਮੁੱਲ ਲੈ ਜਾਹੇ, ਅਮੁੱਲ ਪਾਏ ਅਮੁੱਲਾ ਸਮਾਂ ਹੈ। ਅਸੀਂ ਪਰਮਾਤਮਾ ਦੇ ਉਹਨਾਂ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਵਿਹਾਜਣ ਵਾਸਤੇ ਆਏ ਹਾਂ, ਜਿਹੜੇ ਗੁਣ ਕਿਸੇ ਕੀਮਤ ਦੇ ਬਦਲੇ ਵਿੱਚ ਨਹੀਂ ਮਿਲਦੇ, ਜਿਹੜੇ ਗੁਣ ਕਿਸੇ ਪਦਾਰਥ ਦੇ ਬਦਲੇ ਦੇ ਵਿੱਚ ਇਕੱਤਰ ਨਹੀਂ ਕੀਤੇ ਜਾ ਸਕਦੇ। ਪਹਿਲੀ ਗੱਲ ਗੁਰਦੇਵ ਕਹਿੰਦੇ ਨੇ ਰੱਬ ਜੀ ਦੇ ਗੁਣ ਜਿਹੜੇ ਨੇ ਉਹ ਅਮੁੱਲਕ ਨੇ। ਫਿਰ ਗੁਰਦੇਵ ਨੇ ਹੋਰ ਆਖਿਆ, ਕਹਿਣ ਲੱਗੇ ਅਮੁੱਲ ਧਰਮ, ਅਮੁੱਲ ਦੀਵਾਨ, ਅਮੁੱਲ ਤੁਲ, ਅਮੁੱਲ ਪ੍ਰਵਾਨ। ਧਰਮ ਦਾ ਅਰਥ ਕੀ ਹੈ? ਰੱਬ ਦਾ ਧਰਮ, ਰੱਬ ਦਾ ਨਿਯਮ ਜਿਹੜਾ ਹੈ, ਉਹਦਾ ਹੁਕਮ ਜਿਹੜਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹਦੀ ਵੀ ਕੋਈ ਕੀਮਤ ਨਹੀਂ ਪਾ ਸਕਦਾ। ਇਹਦਾ ਭਾਵ ਦੁਨੀਆਂ ਦੇ ਅੰਦਰ ਕੋਈ ਮਨੁੱਖ ਅੰਦਾਜ਼ਾ ਹੀ ਨਹੀਂ ਲਗਾ ਸਕਦਾ ਕਿ ਇੰਨੀ ਕੀਮਤ ਦੇ ਕੇ ਪਰਮਾਤਮਾ ਦੇ ਧਰਮ ਨੂੰ ਖਰੀਦਿਆ ਜਾ ਸਕਦਾ ਹੈ, ਉਹਦੇ ਹੁਕਮ ਨੂੰ ਖਰੀਦਿਆ ਜਾ ਸਕਦਾ ਹੈ, ਉਹਦੇ ਨਿਯਮਾਂ ਨੂੰ ਮੈਂ ਬਦਲ ਸਕਦਾ ਹਾਂ। ਇਹਨਾਂ ਮੁੱਲ ਤਾਰਦਿਆਂ ਤੇ ਮੈਂ ਰੱਬ ਜੀ ਦੇ ਨਿਯਮ ਜਿਹੜੇ ਨੇ, ਹੁਕਮ ਜਿਹੜਾ, ਮੈਂ ਉਹਨੂੰ ਤਬਦੀਲ ਕਰਦੇ ਹਾਂ। ਗੁਰਦੇਵ ਕਹਿੰਦੇ ਨੇ ਅਮੁੱਲ ਧਰਮ, ਜਿਹੜਾ ਉਸ ਦਾ ਧਰਮ ਹੈ, ਜਿਹੜਾ ਉਸ ਦਾ ਹੁਕਮ ਹੈ, ਜਿਹੜੇ ਉਹਦੇ ਨਿਯਮ ਨੇ, ਗੁਰਦੇਵ ਕਹਿੰਦੇ ਨੇ ਉਹਨਾਂ ਦੀ ਕੋਈ ਕੀਮਤ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦਾ। ਉਹਨਾਂ ਦੀ ਕੋਈ ਕੀਮਤ ਪਾ ਹੀ ਨਹੀਂ ਸਕਦਾ। ਗੁਰਦੇਵ ਜਦੋਂ ਇਹ ਬੋਲ ਜਦੋਂ ਆਸਾ ਕੀ ਵਾਰ ਦੇ ਆਪਾਂ ਬੋਲ ਪੜ੍ਹ ਲੈਂਦੇ ਹਾਂ ਕਿ ਸਾਰਾ ਕੁਝ ਉਹਦੇ ਧਰਮ ਦੇ ਵਿੱਚ, ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਬੱਝਾ ਹੋਇਆ ਹੈ, ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਜਦੋਂ ਗੁਰਦੇਵ ਦੇ ਇਹ ਬੋਲ ਆਪਾਂ ਪੜ੍ਹਦੇ ਹਾਂ ਵੀ ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਕਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦ ਫਿਰੈ ਸਿਰ ਪਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਨੰਦ। ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਬੱਝਾ ਹੋਇਆ ਹੈ। ਕੋਈ ਆਖੇ ਇੰਨੀ ਕੀਮਤ ਦੇ ਕੇ ਉਸਦੇ ਹੁਕਮ ਨੂੰ ਬਦਲਿਆ ਜਾ ਸਕਦਾ ਹੈ, ਉਸਦੇ ਨਿਯਮ ਨੂੰ ਤੋੜਿਆ ਜਾ ਸਕਦਾ ਹੈ? ਗੁਰਦੇਵ ਕਹਿੰਦੇ ਨੇ ਅਮੁੱਲ ਧਰਮ ਹੈ ਉਸਦਾ। ਗੁਰਦੇਵ ਇਸੇ ਵਾਸਤੇ ਜਦੋਂ ਪਰਮਾਤਮਾ ਦੇ ਹੁਕਮ ਨੂੰ, ਉਹਦੇ ਨਿਯਮਾਂ ਨੂੰ, ਉਹਦੀ ਰਚੀ ਹੋਈ ਇਸ ਜਗਤ ਰਚਨਾ ਦੇ ਵਿੱਚ ਵਰਤਦਾ ਹੋਇਆ ਦੇਖਦੇ ਨੇ, ਸਤਿਗੁਰੂ ਕਹਿੰਦੇ ਨੇ ਮੈਂ ਵਿਸਮਾਦ ਹੋ ਜਾਂਦਾ, ਵੇਖ ਵਿਡਾਣ ਰਹਿਆ ਵਿਸਮਾਦ, ਆਖਿਆ ਗੁਰਦੇਵ ਨੇ। ਔਰ ਕੋਈ ਵੀ ਮਨੁੱਖ ਹੈ ਜਦੋਂ ਇਸ ਕਰਤੇ ਦੀ ਕੁਦਰਤ ਦੇ ਵਿੱਚ ਜਿਸ ਤਰੀਕੇ ਦਾ ਵਰਤਾਰਾ ਵਰਤਦਾ ਪਿਆ, ਜਿਤਨਾ ਕੋਈ ਮਨੁੱਖ ਇਸ ਦੀ ਗਹਿਰਾਈ ਦੇ ਵਿੱਚ ਜਾਂਦਾ, ਉਹ ਮਨੁੱਖ ਉਤਨਾ ਜ਼ਿਆਦਾ ਵਿਸਮਾਦ ਹੋਈ ਜਾਂਦਾ, ਅਸਚਰਜ ਅਵਸਥਾ ਦੇ ਵਿੱਚ ਅੱਪੜ ਜਾਂਦਾ ਹੈ। ਪਿਛਲੇ ਦਿਨੀ ਮੈਂ ਇੱਕ ਛੋਟਾ ਜਿਹਾ ਇੱਕ ਟੌਪਿਕ ਦੇਖ ਰਿਹਾ ਸੀ ਕਿਸੇ ਹੋਰ ਸੰਬੰਧ ਵਿੱਚ, ਪਰ ਮੇਰੇ ਗੱਲ ਦਿਮਾਗ ਵਿੱਚ ਆ ਰਹੀ ਸੀ। ਕਦੇ ਆਪਣੇ ਖਿਆਲ ਕੀਤਾ ਹੋਵੇ, ਜਦੋਂ ਆਪਾਂ ਕਾਰ ਚਲਾਉਂਦੇ ਹਾਂ, ਆਪਾਂ ਸੀਟ ਬੈਲਟ ਆਪਣੇ ਕਿਉਂ ਲਗਾਉਂਦੇ ਹਾਂ? ਅਸੀਂ ਆਖਾਂਗੇ ਆਪਣੀ ਸੁਰੱਖਿਆ ਵਾਸਤੇ ਆ, ਆਪਣੀ ਸੇਫਟੀ ਵਾਸਤੇ ਆ। ਕਿਉਂ? ਜੇ ਸੀਟ ਬੈਲਟ ਨਾ ਲਗਾਈ ਹੋਈ ਹੋਵੇ, ਕਾਰ ਦੀ ਸਪੀਡ ਕਿੰਨੀ ਹੋਏਗੀ? 100 ਕਿਲੋਮੀਟਰ ਦੀ ਹੋਏਗੀ ਪ੍ਰਤੀ ਆਵਰ, ਵੱਧ ਤੋਂ ਵੱਧ ਕੋਈ ਹੋ ਸਕਦਾ 150 ਕਿਲੋਮੀਟਰ ਦੀ ਸਪੀਡ ਤੇ ਜਾਵੇ। ਤੇ ਅਸੀਂ ਇਹ ਆਖਦੇ ਹਾਂ ਕਿ ਆਪਣੀ ਸੁਰੱਖਿਆ ਵਾਸਤੇ ਜੇ ਅਚਾਨਕ ਕਿਧਰੇ ਬ੍ਰੇਕ ਲਗਾਉਣੀ ਪੈ ਜਾਏ, ਕੀ ਹੋਏਗਾ? ਜਿਸ ਮਨੁੱਖ ਨੇ ਬੈਲਟ ਨਾ ਲਗਾਈ ਹੋਈ ਹੋਵੇ, 150 ਕਿਲੋਮੀਟਰ ਦੀ ਸਪੀਡ ਦੇ ਉੱਤੇ ਉਹਦੀ ਗੱਡੀ ਜਾ ਰਹੀ ਹੋਵੇ, ਤੇ ਅਚਨਚੇਤ ਇੱਕੋ ਵੇਲੇ ਉਹ ਰੁਕ ਜਾਏ, ਕੀ ਹੋਏਗਾ ਉਸ ਵੇਲੇ? ਜਿਸ ਮਨੁੱਖ ਨੇ ਬੈਲਟ ਨਾ ਲਗਾਈ ਹੋਈ ਹੋਵੇ, ਜਿਉਂਦਾ ਨਹੀਂ ਬਚੇਗਾ, ਗੱਡੀ ਵਿੱਚੋਂ ਬਾਹਰ ਜਾ ਕੇ ਡਿੱਗੇਗਾ, ਸ਼ੀਸ਼ਾ ਤੋੜ ਕੇ ਬਾਹਰ ਜਾ ਕੇ ਡਿੱਗੇਗਾ, ਨਹੀਂ ਬਚੇਗਾ। ਇਸ ਵਾਸਤੇ ਹਦਾਇਤ ਕੀਤੀ ਜਾਂਦੀ ਹੈ, ਨਿਯਮ ਬਣਾਏ ਗਏ ਨੇ ਕਿ ਜਿਸ ਕਿਸੇ ਨੇ ਵੀ ਗੱਡੀ ਚਲਾਉਣੀ ਹੈ ਉਹ ਆਪਣੀ ਸੀਟ ਬੈਲਟ ਲਗਾਵੇ। ਹਾਲਾਂਕਿ ਗੱਡੀ ਦੀ ਰਫਤਾਰ ਕੋਈ ਬਹੁਤ ਜ਼ਿਆਦਾ ਨਹੀਂ, 100-150 ਕਿਲੋਮੀਟਰ ਦੀ ਰਫਤਾਰ ਦੇ ਉੱਤੇ ਅਗਰ ਗੱਡੀ ਜਾਂਦੀ ਹੋਵੇ, ਮਨੁੱਖ ਦੇ ਬੈਲਟ ਨਾ ਲੱਗੀ ਹੋਵੇ, ਅਚਨਚੇਤ ਉਹ ਰੁਕ ਜਾਏ, ਮਨੁੱਖ ਜਿਉਂਦਾ ਨਹੀਂ ਬਚੇਗਾ। ਆਪਾਂ ਧਰਤੀ ਦੇ ਉੱਤੇ ਫਿਰਦੇ ਹਾਂ, ਕਿਸੇ ਨੇ ਬੈਲਟ ਨਹੀਂ ਲਗਾਈ ਹੋਈ, ਪਰ ਕਦੇ ਸੋਚ ਕੇ ਦੇਖਿਆ ਇਸ ਧਰਤੀ ਦੀ ਸਪੀਡ ਕਿੰਨੀ ਹੈ? ਕਿੰਨੀ ਸਪੀਡ ਦੇ ਨਾਲ ਇਹ ਧਰਤੀ ਜਿਹੜੀ ਹੈ ਘੁੰਮਦੀ ਪਈ ਹੈ, ਜਿਹੜਾ ਅਸੀਂ ਕਹਿੰਦੇ ਹਾਂ ਵੀ 24 ਘੰਟਿਆਂ ਦੇ ਵਿੱਚ ਇਹ ਆਪਣਾ ਚੱਕਰ ਪੂਰਾ ਕਰਦੀ ਪਈ ਹੈ, ਤਕਰੀਬਨ 1600 ਕਿਲੋਮੀਟਰ ਦੀ ਰਫਤਾਰ 1 ਘੰਟੇ ਦੀ, ਇਸ ਰਫਤਾਰ ਦੇ ਨਾਲ ਇਹ ਧਰਤੀ ਜਿਹੜੀ ਹੈ ਘੁੰਮਦੀ ਪਈ ਹੈ, ਜਿਹਦੇ ਉੱਤੇ ਅਸੀਂ ਤੁਰੇ ਫਿਰਦੇ ਹਾਂ ਬਿਨਾਂ ਬੈਲਟ ਲਗਾਉਣ ਤੋਂ। ਫਿਰ ਇਹ ਜਿਹੜੀ ਸੂਰਜ ਦੇ ਦੁਆਲੇ ਅਸੀਂ ਕਹਿੰਦੇ ਹਾਂ ਵੀ 1 ਸਾਲ ਦੇ ਵਿੱਚ ਆਪਣਾ ਚੱਕਰ ਪੂਰਾ ਕੱਟਦੀ ਹੈ, ਜਿਸ ਵੇਲੇ ਇਹਦੀ ਤੁਸੀਂ ਖੋਜ ਕਰੋਗੇ, ਉਹ ਦੱਸਦੇ ਨੇ 1,05,000 ਕਿਲੋਮੀਟਰ 1 ਘੰਟੇ ਦੀ ਰਫਤਾਰ ਦੇ ਨਾਲ ਇਹ ਧਰਤੀ ਜਿਹੜੀ ਹੈ ਦੌੜਦੀ ਪਈ ਆ। ਕਿੰਨੀ ਰਫਤਾਰ ਦੇ ਨਾਲ ਅਸੀਂ ਇਹਦੇ ਉੱਤੇ ਤੁਰੇ ਫਿਰਦੇ ਹਾਂ, ਕਿਸੇ ਨੇ ਕੋਈ ਬੈਲਟ ਨਹੀਂ ਲਗਾਈ ਹੋਈ। ਤੇ ਜਰਾ ਕੋ ਅੰਦਾਜ਼ਾ ਲਗਾਓ, ਜੇ ਕਿਧਰੇ ਉਸ ਹੁਕਮ ਤੋਂ 1 ਛਿਣ ਵਾਸਤੇ ਵੀ ਇਹ ਧਰਤੀ ਟੁੱਟ ਜਾਏ, 1 ਪਲ ਵਾਸਤੇ ਵੀ ਉਹਦੇ ਹੁਕਮ ਤੋਂ ਬਾਹਰੀ ਹੋ ਜਾਏ, 1 ਛਿਣ ਵਾਸਤੇ ਵੀ ਉਸ ਨਿਯਮ ਤੋਂ ਇਹ ਬਾਹਰੀ ਹੋ ਜਾਏ, ਕਿ ਸਾਡੀ ਕੋਈ ਹੋਂਦ ਹੋਏਗੀ? ਇਹ ਏਡੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਉਸਰੀਆਂ ਹੋਈਆਂ ਨੇ, ਕੋਈ ਹੋਂਦ ਹੋਏਗੀ ਸਾਡੀ? ਜੇ ਕਿਧਰੇ 1 ਛਿਣ ਭਰ ਦੇ ਸਮੇਂ ਵਾਸਤੇ ਵੀ ਉਸ ਹੁਕਮ ਦੇ ਵਿੱਚੋਂ ਇਹ ਬਾਹਰ ਨਿਕਲ ਜਾਏ, ਉਸ ਨਿਯਮ ਦੇ ਵਿੱਚੋਂ ਇਹ ਬਾਹਰ ਨਿਕਲ, 1,00,000 ਕਿਲੋਮੀਟਰ ਦੀ ਸਪੀਡ ਦੇ ਨਾਲ ਦੌੜਨ ਵਾਲੀ ਹੈ, ਅਸੀਂ ਇਸ ਧਰਤੀ ਦੇ ਉੱਤੇ ਤੁਰੇ ਫਿਰਦੇ ਹਾਂ। ਇਸ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਰੱਬ ਜੀ ਦੇ ਭੈ ਦੇ ਵਿੱਚ ਇੱਕ ਨਿਯਮ ਦੇ ਵਿੱਚ ਬੱਝੀ ਹੋਈ ਹੈ। ਉਹ ਨਿਯਮ ਇਹੋ ਜਿਹਾ ਜਿਸ ਦਾ ਕੋਈ ਮੁੱਲ ਨਹੀਂ ਪਾ ਸਕਦਾ, ਜਿਸ ਦੀ ਕੋਈ ਕੀਮਤ ਨਹੀਂ ਤਾਰੀ ਜਾ ਸਕਦੀ। ਕਿਤਨਾ ਭਾਰ ਇਸ ਧਰਤੀ ਨੇ ਆਪਣੇ ਉੱਤੇ ਚੁੱਕਿਆ ਹੋਇਆ, ਪਰ ਇਹਦੀ ਸਪੀਡ ਦੇ ਵਿੱਚ ਕੋਈ ਅੰਤਰ ਨਹੀਂ ਪੈ ਰਿਹਾ, ਕੋਈ ਫਰਕ ਨਹੀਂ ਪੈ ਰਿਹਾ, ਇੱਕ ਰਸ ਲਗਾਤਾਰ ਇਹ ਤੁਰੀ ਜਾ ਰਹੀ ਹੈ। ਗੁਰਦੇਵ ਕਹਿੰਦੇ ਨੇ ਇਹੀ ਕਿ ਸਾਰੇ ਜਿਤਨੇ ਗ੍ਰਹਿ ਨਛੱਤਰ ਨੇ ਸਾਰੇ ਆਪੋ ਆਪਣੀ ਸਪੀਡ ਦੇ ਵਿੱਚ ਚੱਕਰ ਕੱਟਦੇ ਪਏ ਨੇ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤਨਾ। ਗੁਰਦੇਵ ਨੇ ਉੱਥੇ ਜਾ ਕੇ ਜਿਹੜਾ ਅਖੀਰ ਤੇ ਫੈਸਲਾ ਇਹ ਦਿੱਤਾ ਕਿ ਸਗਲਿਆਂ ਭਾਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਕਹਿਣ ਲੱਗੇ ਸਾਰਿਆਂ ਦੇ ਉੱਤੇ ਭੈ ਹੈ, ਭਾਵ ਸਾਰਿਆਂ ਦੇ ਉੱਤੇ ਨਿਯਮ ਬੱਝਾ ਹੋਇਆ, ਸਾਰੇ ਉਹਦੇ ਹੁਕਮ ਦੇ ਪਾਬੰਦ ਨੇ। ਹੁਣ ਪਰਮਾਤਮਾ ਦੇ ਸੰਬੰਧ ਵਿੱਚ ਦੋ ਸ਼ਬਦ ਵਰਤ ਦਿੱਤੇ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਉਹ ਸੱਚਾ ਜਿਹੜਾ ਸਦਾ ਤੋਂ ਹੈ, ਸਦਾ ਵਾਸਤੇ ਇੱਕ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਿਰਭਉ ਵੀ ਹੈ, ਨਿਰੰਕਾਰ ਵੀ ਹੈ। ਜਦੋਂ ਨਿਰੰਕਾਰ ਆਖਦੇ ਨੇ ਇਹ ਗੱਲ ਕਹਿ ਦਿੰਦੇ ਨੇ ਉਹ ਕੋਈ ਆਕਾਰ ਵਾਲਾ ਨਹੀਂ, ਉਹ ਕਿਧਰੇ ਲੁਕ ਕੇ ਬੈਠਾ ਹੋਇਆ ਨਹੀਂ, ਉਹ ਕਿਧਰੇ ਸੱਤਵੇਂ ਆਕਾਸ਼ ਦੇ ਵਿੱਚ ਬੈਠਾ ਹੋਇਆ ਨਹੀਂ, ਜਾਂ ਕਿਧਰੇ ਪਾਤਾਲ ਦੇ ਵਿੱਚ ਬੈਠਾ ਹੋਇਆ ਨਹੀਂ। ਉਹਦੀ ਕੋਈ ਖਾਸ ਸ਼ਕਲ ਨਹੀਂ ਹੈ, ਉਹਦੀ ਕੋਈ ਖਾਸ ਫੋਰਮ ਨਹੀਂ ਹੈ। ਫਿਰ ਗੁਰਦੇਵ ਕਹਿੰਦੇ ਨੇ ਉਹ ਨਿਰਭਉ ਹੈ। ਅਸੀਂ ਤੇ ਨਿਰਭਉ ਦਾ ਭਾਵ ਕੇਵਲ ਇੰਨਾ ਲੈ ਲੈਂਦੇ ਹਾਂ ਨਾ ਵੀ ਉਹ ਜੀ ਕਿਸੇ ਤੋਂ ਡਰਦਾ ਨਹੀਂ, ਪਰ ਜਦੋਂ ਇਸ ਸਾਰੇ ਪ੍ਰਕਰਨ ਨੂੰ ਇਕੱਠਿਆਂ ਮਿਲਾ ਕੇ ਦੇਖਦੇ ਹਾਂ ਇਹ ਸਿਧਾਂਤ ਜਿਹੜਾ ਹੋਰ ਸਪਸ਼ਟ ਹੋ ਜਾਂਦਾ ਹੈ। ਦੇਖੋ ਮਨੁੱਖ ਹੁਕਮ ਕਿਸ ਦਾ ਮੰਨਦਾ ਹੈ? ਜਿਹੜਾ ਆਪਣੇ ਤੋਂ ਵੱਡਾ ਹੋਵੇ, ਜਿਹਦਾ ਅਹੁਦਾ ਆਪਣੇ ਤੋਂ ਉੱਪਰ ਹੋਵੇ, ਉਸਦਾ ਮਨੁੱਖ ਹੁਕਮ ਮੰਨਦਾ ਹੈ, ਉਹਦੀ ਆਗਿਆ ਮੰਨਦਾ ਹੈ, ਉਹਦੇ ਤੋਂ ਇੰਜ ਆਖੀਏ ਉਹਦੇ ਤੋਂ ਡਰਦਾ ਹੈ। ਜਿਹੜਾ ਆਪਣੇ ਤੋਂ ਅਹੁਦੇ ਦੇ ਵਿੱਚ ਵੱਡਾ ਹੈ, ਹੁਣ ਜਦੋਂ ਪਰਮਾਤਮਾ ਨੂੰ ਆਖਿਆ ਜਾ ਰਿਹਾ ਹੈ ਕਿ ਉਹ ਨਿਰਭਉ ਹੈ, ਉਹ ਕਿਸੇ ਤੋਂ ਡਰਦਾ ਨਹੀਂ, ਉਹ ਸਾਡੀ ਗੱਲ ਨਹੀਂ ਕੀਤੀ ਜਾ ਰਹੀ ਵੀ ਦੁਨੀਆਂ ਦੇ ਵਿੱਚ ਨਹੀਂ ਕਿਸੇ ਤੋਂ ਡਰਦਾ। ਉਹ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹਦੇ ਸਿਰ ਉੱਤੇ ਕੋਈ ਭੈ ਨਹੀਂ ਹੈ, ਉਹਦੇ ਸਿਰ ਉੱਤੇ ਕੋਈ ਡਰ ਨਹੀਂ ਹੈ, ਇਹਦਾ ਭਾਵ ਅਰਥ ਇਹੀ ਹੈ ਕਿ ਉਸ ਦੇ ਇਸ ਸਿਸਟਮ ਦੇ ਵਿੱਚ, ਉਸ ਦੇ ਇਸ ਪ੍ਰਬੰਧ ਦੇ ਵਿੱਚ ਕੋਈ ਵੀ ਮਨੁੱਖ ਕਿਸੇ ਵੀ ਕੀਮਤ ਦੇ ਉੱਤੇ ਕੋਈ ਦਖਲ ਅੰਦਾਜ਼ੀ ਨਹੀਂ ਕਰ ਸਕਦਾ। ਉਹਦੇ ਸਿਸਟਮ ਨੂੰ ਕੋਈ ਮਨੁੱਖ ਚਾਹੇ ਇੰਨੇ ਪੈਸਿਆਂ ਦੇ ਨਾਲ ਬਦਲਿਆ ਜਾ ਸਕਦਾ, ਗੁਰਦੇਵ ਕਹਿੰਦੇ ਨੇ ਕੋਈ ਨਹੀਂ ਬਦਲ ਸਕਦਾ ਕੋਈ। ਜਦੋਂ ਅਗਲਾ ਸ਼ਲੋਕ ਵੀ ਪੜ੍ਹਦੇ ਉੱਥੇ ਗੁਰਦੇਵ ਨੇ ਹੋਰ ਗੱਲ ਸਪਸ਼ਟ ਕਰ ਦਿੱਤੀ ਕਿ ਨਾਨਕ ਨਿਰਭਉ ਨਿਰੰਕਾਰ ਹੋਰ ਕੇ ਤੇ ਰਾਮ ਰਵਾਲ। ਕੇਤੀਆਂ ਕੰਨ ਕਹਾਣੀਆਂ, ਕੇਤੇ ਵੇਦ ਵਿਚਾਰ, ਆਮ ਮਨੁੱਖ ਕੀ ਗੁਰਦੇਵ ਕਹਿੰਦੇ ਨੇ ਜਿਨ੍ਹਾਂ ਨੂੰ ਅਵਤਾਰੀ ਪੁਰਸ਼ ਆਖਿਆ ਜਾਂਦਾ ਹੈ, ਜਿਨ੍ਹਾਂ ਨੂੰ ਲੋਕੀ ਕਹਿੰਦੇ ਨੇ ਇਹ ਰੱਬ ਦੇ ਅਵਤਾਰ ਨੇ, ਗੁਰਦੇਵ ਕਹਿਣ ਲੱਗੇ ਉਹ ਵੀ ਇਸ ਹੁਕਮ ਦੇ ਵਿੱਚ ਕਿਸੇ ਕਿਸਮ ਦੀ ਕੋਈ ਤਬਦੀਲੀ ਨਹੀਂ ਕਰ ਸਕਦੇ। ਤਬਦੀਲੀ ਤੇ ਉਹ ਹੀ ਕਰੇ ਜਿਹੜਾ ਇਸ ਸਿਸਟਮ ਤੋਂ ਉੱਪਰ ਹੋਵੇ, ਜਿਹਦੇ ਜਿਹਦਾ ਹੁਕਮ ਉਸਦੇ ਉੱਤੇ ਚੱਲਦਾ ਹੋਵੇ, ਉਹਦੇ ਉੱਤੇ ਹੁਕਮ ਨਹੀਂ ਕਿਸੇ ਦਾ ਚੱਲਦਾ। ਇਸ ਵਾਸਤੇ ਉਹਦੇ ਇਸ ਪ੍ਰਬੰਧ ਦੇ ਵਿੱਚ ਨਾ ਤੇ ਕੋਈ ਊਣਤਾਈ ਹੈ, ਤੇ ਗੁਰਦੇਵ ਕਹਿੰਦੇ ਨੇ ਨਾ ਕੋਈ ਕਿਸੇ ਕਿਸਮ ਦੀ ਤਬਦੀਲੀ ਕਰ ਸਕਦਾ ਹੈ। ਉਸ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਅਮੁੱਲ ਧਰਮ, ਉਹਦਾ ਨਿਯਮ ਜਿਹੜਾ ਹੈ ਉਹ ਅੰਦਾਜ਼ਿਆਂ ਤੋਂ ਪਰੇ, ਉਹਦੇ ਵਿੱਚ ਤਬਦੀਲੀ ਕਰਨਾ ਤੇ ਦੂਰ ਦੀ ਬਾਤ। ਗੁਰਦੇਵ ਕਹਿੰਦੇ ਨੇ ਉਹਦੇ ਨਿਯਮ ਨੂੰ, ਉਹਦੇ ਹੁਕਮ ਨੂੰ ਕੋਈ ਪੂਰੀ ਤਰ੍ਹਾਂ ਜਾਣ ਵੀ ਨਹੀਂ ਸਕਦਾ। ਸਦੀਆਂ ਤੋਂ ਸਾਇੰਸਦਾਨ ਲੱਗੇ ਨੇ, ਹਰ ਰੋਜ਼ ਨਿਤ ਨਵੀਂ ਤੋਂ ਨਵੀਂ ਖੋਜ ਹੋ ਰਹੀ ਹੈ, ਕਦੇ ਸਾਇੰਸਦਾਨ ਨਹੀਂ ਕਹਿ ਸਕਦੇ ਕਿ ਬਸ ਅਸੀਂ ਅਖੀਰ ਤੱਕ ਪਹੁੰਚ ਗਏ, ਇਹਦੇ ਤੋਂ ਅੱਗੇ ਹੁਣ ਹੋਰ ਕੋਈ ਖੋਜ ਨਹੀਂ ਹੋ ਸਕਦੀ। ਜੋ ਕੁਝ ਉਹ ਲੱਭ ਰਹੇ ਨੇ ਐਸਾ ਨਹੀਂ ਕਿ ਹੋਣਾ ਹੈ ਤੇ ਪਹਿਲਾਂ ਤੋਂ ਹੀ ਸੀ, ਪਰ ਉਹਨਾਂ ਨਿਯਮਾਂ ਨੂੰ ਪਹਿਚਾਣਿਆ ਹੁਣ ਜਾ ਰਿਹਾ ਹੈ, ਉਹਨਾਂ ਨੂੰ ਸਮਝਿਆ ਹੁਣ ਜਾ ਰਿਹਾ ਹੈ। ਜਿਸ ਵੇਲੇ ਨਿਊਟਨ ਨੇ ਇਹ ਲਾ ਲੱਭਿਆ ਹੋਵੇਗਾ ਧਰਤੀ ਦੀ ਖਿੱਚ ਦਾ ਕਿ ਕੋਈ ਚੀਜ਼ ਕਿਸੇ ਖਾਸ ਉਚਾਈ ਤੱਕ ਸੁੱਟੀ ਜਾਏ ਤੇ ਵਾਪਸ ਹੇਠਾਂ ਧਰਤੀ ਤੇ ਆਏਗੀ, ਧਰਤੀ ਦੀ ਖਿੱਚ ਹੈ। ਐਸਾ ਨਹੀਂ ਕਿ ਉਸ ਤੋਂ ਪਹਿਲਾਂ ਧਰਤੀ ਪਦਾਰਥਾਂ ਨੂੰ ਆਪਣੇ ਵੱਲ ਖਿੱਚਦੀ ਨਹੀਂ ਸੀ, ਖਿੱਚਦੀ ਤੇ ਪਹਿਲਾਂ ਵੀ ਸੀ, ਪਰ ਉਸ ਨਿਯਮ ਨੂੰ ਜਿਹੜਾ ਹੈ ਉਸਨੇ ਲੱਭਿਆ, ਉਹਦੇ ਹਿਸਾਬ ਦੇ ਨਾਲ ਉਹਨੇ ਆਪਣੀਆਂ ਖੋਜਾਂ ਕੀਤੀਆਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਔਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਦੋਂ ਕਹਿੰਦੇ ਨੇ ਪਰਮਾਤਮਾ ਅਮੁੱਲ ਹੈ, ਇੱਕ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਹਦੇ ਗੁਣ ਅਮੁੱਲ ਨੇ, ਗੁਰਦੇਵ ਕਹਿੰਦੇ ਨੇ ਫਿਰ ਉਹਦਾ ਧਰਮ ਜਿਹੜਾ ਹੈ ਉਹ ਅਮੁੱਲ ਹੈ, ਉਹਦੇ ਨਿਯਮ ਜਿਹੜੇ ਨੇ ਉਹਨਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦਾ। ਅਮੁੱਲ ਧਰਮ ਅਮੁੱਲ ਦੀਬਾਣ, ਗੁਰਦੇਵ ਕਹਿੰਦੇ ਨੇ ਅਮੁੱਲ ਤੁਲ ਅਮੁੱਲ ਪ੍ਰਵਾਨ, ਤੁਲ ਤੋਲ ਤੱਕੜ, ਪ੍ਰਵਾਨ ਵਟਾ। ਸਤਿਗੁਰੂ ਕਹਿੰਦੇ ਨੇ ਜਿਸ ਤੱਕੜੀ ਦੇ ਨਾਲ, ਜਿਨ੍ਹਾਂ ਵਟਿਆਂ ਦੇ ਨਾਲ ਉਹ ਅਸਾਂ ਜੀਵਾਂ ਦੇ ਕਰਮਾਂ ਨੂੰ ਤੋਲਦਾ ਹੈ, ਉਹ ਤੱਕੜੀ ਵੀ ਅਮੋਲਕ ਆ। ਗੁਰਦੇਵ ਕਹਿੰਦੇ ਨੇ ਉਹ ਵੱਟੇ ਵੀ ਅਮੋਲਕ ਨੇ, ਭਾਵ ਉਹਦੇ ਵਿੱਚ ਵੀ ਕੋਈ ਕਿਸੇ ਕਿਸਮ ਦੀ ਕੋਈ ਹੇਰਾ ਫੇਰੀ ਨਹੀਂ ਕਰ ਸਕਦਾ। ਪਰਮਾਤਮਾ ਦੀ ਤੱਕੜੀ ਦੇ ਵਿੱਚ, ਉਹਦੇ ਵਟਿਆਂ ਦੇ ਵਿੱਚ ਕੋਈ ਹੇਰਾ ਫੇਰੀ ਨਹੀਂ ਕਰ ਸਕਦਾ। ਇਸ ਨੂੰ ਸਮਝ ਲੈਣਾ ਥੋੜਾ ਜਿਹਾ ਹੋਰ ਕਿ ਪਰਮਾਤਮਾ ਦੀ ਤੱਕੜੀ ਤੇ ਪਰਮਾਤਮਾ ਦੇ ਵੱਟੇ, ਜਿਨ੍ਹਾਂ ਦੇ ਨਾਲ ਉਹ ਅਸਾਂ ਜੀਵਾਂ ਦੇ ਜੀਵਨ ਨੂੰ ਤੋਲਦਾ ਹੈ, ਪਰਖਦਾ ਹੈ, ਅਸਾਂ ਜੀਵਾਂ ਦੀ ਪਰਖ ਕਰਦਾ ਹੈ, ਉਹ ਅਮੁੱਲ ਨੇ, ਉਹਨਾਂ ਦੀ ਕੀਮਤ ਨਹੀਂ ਪੈ ਸਕਦੀ। ਕੋਈ ਕਿਸੇ ਕਿਸਮ ਦੀ ਕੀਮਤ ਪਾ ਕੇ, ਕਿਸੇ ਕਿਸਮ ਦਾ ਮੁੱਲ ਪਾ ਕੇ ਉਹਨਾਂ ਵੱਟਿਆਂ ਦੇ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦਾ, ਕਦੇ ਨਹੀਂ ਐਸਾ ਹੋਏਗਾ ਕਿ ਕੋਈ ਮਨੁੱਖ ਕਰਮ ਕੁਝ ਹੋਰ ਤਰ੍ਹਾਂ ਦੇ ਕਰੇ ਪਰ ਗੁਰਦੇਵ ਕਹਿਣ ਲੱਗੇ ਸੁਭਾਅ ਉਹਦਾ ਜੀਵਨ ਕਿਸੇ ਹੋਰ ਤਰ੍ਹਾਂ ਦਾ ਬਣੀ ਜਾਏ, ਨਹੀਂ ਹੋਏਗਾ। ਦਿਖਾਵਾ ਕਰ ਸਕਦਾ ਹੈ ਪਰ ਪਰਮਾਤਮਾ ਦੇ ਜਿਹੜੇ ਤੱਕੜ ਨੇ, ਪਰਮਾਤਮਾ ਦੇ ਜਿਹੜੇ ਵੱਟੇ ਨੇ, ਜਿਨ੍ਹਾਂ ਦੇ ਨਾਲ ਉਹ ਅਸਾਂ ਜੀਵਾਂ ਦੇ ਨਿੱਤ ਦੇ ਕਰਮਾਂ ਨੂੰ ਤੋਲਦਾ ਪਿਆ ਹੈ, ਉਹ ਅਮੋਲਕ ਨੇ। ਜਿਸ ਵੇਲੇ ਉਸਨੇ ਸਾਡੇ ਜੀਵਨ ਦੀ ਪਰਖ ਕਰਨੀ ਹੈ, ਜਦੋਂ ਉਹ ਸਾਡੇ ਜੀਵਨ ਨੂੰ ਦੇਖਦਾ, ਗੁਰਦੇਵ ਕਹਿਣ ਲੱਗੇ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਮਨੁੱਖ ਬੁਰਿਆਈਆਂ ਕਰਦਾ ਹੈ, ਸਮਾਜ ਦੇ ਅੰਦਰ ਹੋ ਸਕਦਾ ਧੋਖਾ ਦੇ ਕੇ ਆਪਣੇ ਧਰਮੀ ਹੋਣ ਦਾ ਦਿਖਾਵਾ ਕਰੇ, ਪਰ ਗੁਰਦੇਵ ਕਹਿਣ ਲੱਗੇ ਬੁਰਿਆਈਆਂ ਕਰਨ ਵਾਲਾ ਮਨੁੱਖ ਭਲਾ ਨਹੀਂ ਹੋ ਸਕਦਾ। ਸਾਰੀ ਦੁਨੀਆਂ ਉਹਨੂੰ ਧਰਮਾਤਮਾ ਆਖੀ ਜਾਏ, ਸਾਰੀ ਦੁਨੀਆਂ ਉਹਨੂੰ ਧਰਮੀ ਆਖੀ ਜਾਏ। ਜਿੱਥੇ ਤੇ ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ, ਪਾਪ ਕਮਾਣਾ ਪਾਪੀ ਜਾਣੀਐ। ਜੇ ਦੁਰਾਚਾਰ ਕਰਨ ਵਾਲਾ ਹੈ, ਕਰਮ ਉਹਦੇ ਦੁਰਾਚਾਰ ਕਰਨ ਵਾਲੇ ਨੇ, ਤੇ ਦੁਰਾਚਾਰੀ ਹੀ ਹੋਵੇਗਾ ਉਸਦਾ ਜੀਵਨ। ਸਤਿਗੁਰਾਂ ਨੇ ਸਮਝਾਇਆ ਸੀ, ਕਹਿਣ ਲੱਗੇ ਕਿੱਕਰ ਦੇ ਬੀਜ ਬੀਜ ਕੇ ਜੇ ਕਿਧਰੇ ਤੂੰ ਇਹ ਆਸ ਲਗਾ ਕੇ ਬਹਿ ਜਾਏ ਕਿ ਬਦਲੇ ਦੇ ਵਿੱਚ ਮੈਂ ਅੰਗੂਰਾਂ ਦੀ ਫਸਲ ਵੱਢ ਲਵਾਂਗਾ, ਇਹ ਤੇਰਾ ਭੁਲੇਖਾ ਹੈ। ਉਹਦਾ ਨਿਯਮ ਜਿਹੜਾ ਉਹਨੂੰ ਕੋਈ ਨਹੀਂ ਬਦਲ ਸਕਦਾ। ਇਹ ਕੇਵਲ ਬਾਹਰ ਦੀ ਉਦਾਹਰਣ ਨਹੀਂ, ਤੇਰੇ ਆਪਣੇ ਜੀਵਨ ਦੇ ਅੰਦਰ ਦੀ ਉਦਾਹਰਣ ਹੈ। ਜੇ ਮੰਦੇ ਕਰਮਾਂ ਦੇ ਬੀਜ ਤੂੰ ਆਪਣੇ ਜੀਵਨ ਦੀ ਹਿਰਦੇ ਦੀ ਧਰਤੀ ਦੇ ਅੰਦਰ ਬੀਜਦਾ ਪਿਆ, ਫਲ ਉਹੀ ਕੱਟਣਾ ਪਏਗਾ। ਜੀਵਨ ਤੇਰਾ ਉਹੋ ਜਿਹਾ ਹੀ ਬਣਦਾ ਜਾਏਗਾ, ਤੇਰੇ ਸੰਸਕਾਰ ਉਹੋ ਜਿਹੇ ਬਣਦੇ ਜਾਣਗੇ, ਤੇਰਾ ਸੁਭਾਅ ਉਹੋ ਜਿਹਾ ਹੀ ਬਣਦਾ ਜਾਏਗਾ। ਕਿਉਂਕਿ ਪਰਮਾਤਮਾ ਦਾ ਤੱਕੜ ਤੇ ਉਹਦੇ ਵੱਟੇ ਗੁਰਦੇਵ ਕਹਿੰਦੇ ਨੇ ਉਹ ਬਿਲਕੁਲ ਅਮੁੱਲ ਨੇ, ਉਹ ਕਿਸੇ ਕੀਮਤ ਦੇ ਬਦਲੇ ਦੇ ਨਾਲ ਉਹਨਾਂ ਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ। ਗੁਰਦੇਵ ਨੇ ਕਿੰਨਾ ਸਪਸ਼ਟ ਫੈਸਲਾ ਦਿੱਤਾ, ਕਹਿਣ ਲੱਗੇ ਐਸਾ ਨਹੀਂ ਲੋਕ ਯਤਨ ਕਰਦੇ ਨਹੀਂ, ਯਤਨ ਕਰਦੇ ਨੇ ਕੋਈ ਕੀਮਤ ਇਹੋ ਜਿਹੀ ਪਾ ਲਈਏ, ਕੋਈ ਮੁੱਲ ਇਹੋ ਜਿਹਾ ਪਾ ਲਈਏ, ਪਰ ਗੁਰਦੇਵ ਕਹਿੰਦੇ ਨੇ ਕਰੀਏ ਕੀ, ਉੱਥੇ ਤੇ ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਰਹੇ ਦਾ ਅਰਥ ਹੈ ਰਹਿ ਜਾਂਦੇ ਨੇ ਲੋਕੀ, ਥੱਕ ਜਾਂਦੇ ਨੇ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਣ, ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ। ਜਿੰਨੇ ਧਾਰਮਿਕ ਗ੍ਰੰਥ ਨੇ ਗੁਰਦੇਵ ਕਹਿੰਦੇ ਨੇ ਲੱਭਣ ਦਾ ਯਤਨ ਕਰਦੇ ਪਏ ਨੇ, ਰੱਬ ਦੀ ਕੀਮਤ ਪਾਉਣ ਦਾ ਯਤਨ ਕਰਦੇ ਪਏ ਨੇ, ਬੜਿਆਂ ਨੇ ਯਤਨ ਕੀਤੇ ਨੇ, ਬ੍ਰਹਮਾ ਵਰਗੇ ਵੀ ਆ ਜਾਣ, ਗੁਰਦੇਵ ਕਹਿਣ ਲੱਗੇ ਕ੍ਰਿਸ਼ਨ ਵਰਗੇ ਵੀ ਆ ਜਾਣ, ਗੋਪੀਆਂ ਵਰਗੇ ਵੀ ਆ ਜਾਣ, ਕਿਤਨੇ ਵੀ ਆ ਜਾਣ, ਕਿਤਨੇ ਵੀ ਧਾਰਮਿਕ ਗ੍ਰੰਥ ਇਕੱਠੇ ਹੋ ਕੇ ਯਤਨ ਕਰ ਲੈਣ, ਉਹਦੇ ਬਰਾਬਰ ਦੀ ਕੋਈ ਇਹੋ ਜਿਹੀ ਹਸਤੀ ਲੱਭਣ ਦਾ ਜਿਹੜੀ ਉਹਦੇ ਇਸ ਸਿਸਟਮ ਨੂੰ, ਉਹਦੇ ਇਸ ਨਿਯਮ ਨੂੰ ਤੋੜ ਸਕਦੀ ਹੋਵੇ, ਇਹਦੇ ਵਿੱਚ ਕੋਈ ਆਪਣੀ ਮਰਜ਼ੀ ਦੀ ਤਬਦੀਲੀ ਕਰ ਸਕਦੀ ਹੋਵੇ। ਗੁਰਦੇਵ ਕਹਿੰਦੇ ਨੇ ਆਖਿਰਕਾਰ ਕੀ ਹੋਏਗਾ, ਰਹਿ ਜਾਣਗੇ, ਥੱਕ ਜਾਣਗੇ ਗੁਰਦੇਵ। ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਣ ਜਨ ਸੇਵ, ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ। ਗੁਰਦੇਵ ਕਹਿਣ ਲੱਗੇ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ। ਕਿਉਂ? ਗੁਰਦੇਵ ਕਹਿਣ ਲੱਗੇ ਜੇਵੜ ਭਾਵੇ ਤੇਵੜ ਹੋਏ। ਜੇ ਅੱਜ ਤੱਕ ਜਿਤਨੇ ਜੀਵ ਪੈਦਾ ਹੋ ਚੁੱਕੇ ਨੇ ਰੱਬ ਜੀ, ਜੇ ਕਿਧਰੇ ਇੰਨੇ ਹੋਰ ਵੀ ਪੈਦਾ ਕਰਦੇ ਹੋ ਫਿਰ ਵੀ ਕੋਈ ਅੰਦਾਜ਼ਾ ਨਹੀਂ ਲਗਾ ਸਕੇਗਾ। ਕੋਈ ਤੁਹਾਡੇ ਬਰਾਬਰ ਜੀ ਜਾਂ ਤੁਹਾਡੇ ਤੋਂ ਉੱਪਰ ਦੀ ਕੋਈ ਹਸਤੀ ਨਹੀਂ ਲੱਭ ਸਕੇਗਾ ਜੋ ਤੁਹਾਡੇ ਤੇ ਹੁਕਮ ਚਲਾ ਸਕਦੀ ਹੋਵੇ, ਭਾਵ ਜੋ ਇਸ ਨਿਯਮ ਦੇ ਵਿੱਚ ਕੋਈ ਤਬਦੀਲੀ ਕਰ ਸਕਦੀ ਹੋਵੇ, ਜੋ ਤੁਹਾਡੇ ਧਰਮ ਦੇ ਵਿੱਚ ਕੋਈ ਤਬਦੀਲੀ ਕਰ ਸਕਦੀ ਹੋਵੇ। ਨਾਨਕ ਜਾਣੇ ਸਾਚਾ ਸੋਏ। ਹਾਂ, ਜੇ ਕੋ ਆਖੇ ਬੋਲ ਵਿਗਾੜ, ਕੋਈ ਬੜਬੋਲਾ ਮਨੁੱਖ, ਬਹੁਤੀਆਂ ਗੱਲਾਂ ਕਰਨ ਵਾਲਾ ਕੋਈ ਮਨੁੱਖ, ਜੇ ਕੋਈ ਮਨੁੱਖ ਇਹ ਗੱਲ ਆਖੇ ਕਿ ਹਾਂ ਮੈਂ ਲੱਭ ਲਿਆ ਹੈ, ਮੈਂ ਦੂਸਰਾ ਰੱਬ ਲੱਭ ਲਿਆ ਹੈ, ਮੈਂ ਰੱਬ ਦੇ ਬਰਾਬਰ ਦੀ ਕੋਈ ਹਸਤੀ ਲੱਭ ਲਈ ਹੈ, ਮੈਂ ਕੋਈ ਕੀਮਤ ਪਾ ਲਈ ਹੈ, ਮੈਂ ਕੋਈ ਇਹੋ ਜਿਹੀ ਕੀਮਤ ਦੱਸ ਸਕਦਾ ਜਿਸ ਕੀਮਤ ਦੇ ਬਦਲੇ ਵਿੱਚ ਇਸ ਸਾਰੇ ਪ੍ਰਮਾਤਮਾ ਦੇ ਹੁਕਮ ਨੂੰ ਮੈਂ ਬਦਲ ਸਕਦਾ ਹਾਂ। ਗੁਰਦੇਵ ਪਾਤਸ਼ਾਹ ਕਹਿਣ ਲੱਗੇ ਕੀ ਆਖਾਂਗੇ ਉਸ ਨੂੰ, ਤਾਂ ਲਿਖੀਐ ਸਿਰ ਗਵਾਰਾਂ ਗਵਾਰ। ਮੂਰਖਾਂ ਸਿਰ ਮੂਰਖ ਉਸ ਮਨੁੱਖ ਨੂੰ ਗਿਣਿਆ ਜਾਏਗਾ। ਜੇ ਕੋਈ ਇਹ ਮਨੁੱਖ ਆਖੇ ਕਿ ਮੈਂ ਇਹੋ ਜਿਹੇ ਮੰਤਰ ਦੇ ਦਿਆਂਗਾ, ਇਹੋ ਜਿਹੇ ਮੇਰੇ ਧਾਰਮਿਕ ਗ੍ਰੰਥਾਂ ਦੇ ਵਿੱਚ ਤਾਕਤ ਹੈ, ਮਨੁੱਖ ਜ਼ਹਿਰ ਖਾਏ ਤੇ ਉਹਦੇ ਤੇ ਅਸਰ ਨਾ ਹੋਏਗਾ, ਉਹਦੇ ਤੇ ਅਸਰ ਅੰਮ੍ਰਿਤ ਦਾ ਹੋਏਗਾ, ਇਹ ਬੀਜੇਗਾ ਕੁਝ ਹੋਰ, ਨਿਕਲੇਗਾ ਵਿੱਚੋਂ ਕੁਝ ਹੋਰ। ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾ ਵਾਰਾਂ ਗਾ ਵਾਰ। ਉਸ ਮਨੁੱਖ ਨੂੰ ਮੂਰਖਾਂ ਸਿਰ ਮੂਰਖ ਹੀ ਗਿਣਿਆ ਜਾਏਗਾ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਸੀ ਕਿ ਗੱਲਾਂ ਉੱਪਰ ਤਪਾਵਸ ਨਾ ਹੋਵੇ, ਵਿਸ ਖਾਧੀ ਤਤਕਾਲ ਮਰ ਜਾਏ। ਭਾਈ ਵੇਖੋ ਨਿਆਉ ਸੱਚ ਕਰਤੇ ਕਾ, ਜਿਹਾ ਕੋਈ ਕਰੇ ਤੇਹਾ ਕੋਈ ਪਾਏ। ਰੱਬ ਦਾ ਨਿਆਂ ਉਹਦੇ ਨਿਯਮ ਜਿਹੜੇ ਨੇ, ਗੁਰਦੇਵ ਕਹਿੰਦੇ ਨੇ ਸਾਡੀਆਂ ਤੁਹਾਡੀਆਂ ਗੱਲਾਂ ਦੇ ਉੱਤੇ ਥੋੜਾ ਕੰਮ ਕਰਦੇ ਨੇ, ਸਾਡੀਆਂ ਤੁਹਾਡੀਆਂ ਗੱਲਾਂ ਦੇ ਮੁਥਾਜ ਥੋੜੀ ਨੇ। ਮੈਂ ਜ਼ਹਿਰ ਖਾ ਲਵਾਂ ਤੇ ਜ਼ਬਾਨ ਤੋਂ ਗੱਲਾਂ ਮੈਂ ਇਹ ਕਰੀ ਜਾਵਾਂ, ਨਹੀਂ ਜੀ, ਮੈਂ ਤੇ ਅੰਮ੍ਰਿਤ ਪੀਤਾ ਹੈ, ਮੈਂ ਤੇ ਸ਼ਰਬਤ ਪੀਤਾ ਹੈ। ਗੁਰਦੇਵ ਕਹਿਣ ਲੱਗੇ ਜ਼ਹਿਰ ਖਾਏਗਾ ਅਸਰ ਤੇਰੇ ਉੱਤੇ ਜ਼ਹਿਰ ਦਾ ਹੀ ਹੋਣਾ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਬੋਲ ਕਹਿਣੇ ਪਏ, ਕਿਉਂਕਿ ਸਮਾਜ ਦੇ ਅੰਦਰ ਧਰਮ ਦੇ ਨਾਮ ਦੇ ਉੱਤੇ ਇਹੋ ਜਿਹੀਆਂ ਗਲਤ ਫਹਿਮੀਆਂ ਪਸਰੀਆਂ ਹੋਈਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਤੱਕਦੇ ਪਏ। ਅੱਜ ਤੋਂ 400-500 ਸਾਲ ਪਹਿਲਾਂ ਅੱਜ ਵੀ ਤੁਸੀਂ ਕਦੇ ਕਦੇ ਕੋਈ ਇਹੋ ਜਿਹੀ ਖਬਰ ਜਿਹੜੀ ਹੈ ਸੁਣਨ ਦੇ ਵਿੱਚ ਆ ਜਾਂਦੀ ਹੈ, ਪਛੜੇ ਹੋਏ ਇਲਾਕਿਆਂ ਦੇ ਵਿੱਚ, ਜਾਂ ਪਛੜੇ ਹੋਏ ਇਲਾਕਿਆਂ ਦੇ ਵਿੱਚ ਕਿਉਂ ਆਖੀਏ, ਉਹਨਾਂ ਲੋਕਾਂ ਦੇ ਕਬੀਲਿਆਂ ਦੇ ਵਿੱਚ ਜਿਨ੍ਹਾਂ ਦੀ ਅਸਲ ਦੇ ਵਿੱਚ ਸੋਚ ਜਿਹੜੀ ਹੈ ਉਹ ਪਛੜੀ ਹੋਈ ਹੈ, ਕਿ ਜਦੋਂ ਕਿਸੇ ਦੋਸ਼ੀ ਮਨੁੱਖ ਨੂੰ ਪਕੜਿਆ ਜਾਂਦਾ ਸੀ, ਸਬੂਤ ਕੋਈ ਨਾ ਮਿਲਣੇ, ਤੇ ਉਸ ਵੇਲੇ ਫੈਸਲਾ ਇਸ ਤਰੀਕੇ ਦੇ ਨਾਲ ਕੀਤਾ ਜਾਣਾ, ਜੀ ਇੰਜ ਕਰੋ ਜਿਹੜੇ ਦੋਨੋਂ ਬੰਦੇ ਨੇ ਦੋਨਾਂ ਧਿਰਾਂ ਦੇ ਬੰਦਿਆਂ ਦੇ ਜਿਹੜੇ ਹੱਥ ਨੇ ਤੇਲ ਦੇ ਤਪੇ ਹੋਏ ਕੜਾਹੀ ਦੇ ਵਿੱਚ ਪਾ ਦਿਓ ਜੀ, ਜਿਹਦਾ ਹੱਥ ਸੜ ਜਾਊਗਾ ਉਹ ਦੋਸ਼ੀ, ਜਿਹਦਾ ਹੱਥ ਨਹੀਂ ਸੜੇਗਾ ਉਹ ਨਿਰਦੋਸ਼, ਜਾਂ ਦੋਨਾਂ ਮਨੁੱਖਾਂ ਨੂੰ ਜ਼ਹਿਰ ਦੇ ਦਿਓ, ਜਿਹੜਾ ਦੋਸ਼ੀ ਹੋਏਗਾ ਉਹ ਮਰ ਜਾਏਗਾ, ਜਿਹੜਾ ਨਿਰਦੋਸ਼ ਹੋਏਗਾ ਉਹ ਬਚ ਜਾਏਗਾ। ਗੁਰਦੇਵ ਕਹਿਣ ਲੱਗੇ ਰੱਬ ਕੋਈ ਇਸ ਤਰੀਕੇ ਦੇ ਨਾਲ ਨਿਆਂ ਥੋੜੀ ਕਰਦਾ ਹੈ, ਉਹਦੇ ਨਿਯਮ ਕੋਈ ਇਸ ਤਰੀਕੇ ਦੇ ਨਾਲ ਕੰਮ ਥੋੜੀ ਕਰਦੇ ਨੇ। ਉਹਦਾ ਤੇ ਨਿਯਮ ਹੈ ਕਿ ਧਰਮੀ ਮਨੁੱਖ ਹੋਵੇ ਚਾਹੇ ਪਾਪੀ ਮਨੁੱਖ ਹੋਵੇ, ਜੇ ਤਪੇ ਹੋਏ ਤੇਲ ਦੇ ਕੜਾਹੀ ਦੇ ਵਿੱਚ ਦੋਨੋਂ ਹੱਥ ਪਾਉਣਗੇ ਦੋਨਾਂ ਦੇ ਹੱਥ ਸੜਨਗੇ। ਜ਼ਹਿਰ ਕੋਈ ਵੀ ਖਾ ਲਵੇ, ਜਿਹੜਾ ਵੀ ਖਾਏਗਾ ਉਸੇ ਉੱਤੇ ਹੀ ਜ਼ਹਿਰ ਦਾ ਅਸਰ ਹੋਏਗਾ। ਜ਼ਹਿਰ ਖਾ ਕੇ ਗੱਲਾਂ ਕੋਈ ਆਪਣੀ ਜ਼ਬਾਨ ਤੋਂ ਅੰਮ੍ਰਿਤ ਦੀਆਂ ਕਰਨ ਲੱਗ ਪਏ, ਇਸ ਦੇ ਨਾਲ ਉਸ ਮਨੁੱਖ ਦੇ ਕੀਤੇ ਹੋਏ ਕਰਮ ਦਾ ਫਲ ਜਿਹੜਾ ਹੈ ਉਹ ਨਹੀਂ ਬਦਲ ਜਾਏਗਾ। ਤੋ ਗੁਰਦੇਵ ਪਾਵਨ ਬਾਣੀ ਦੇ ਅੰਦਰ ਜਦੋਂ ਪਰਮਾਤਮਾ ਦੇ ਸੰਬੰਧ ਵਿੱਚ ਇਹ ਆਖਦੇ ਨੇ ਪਰਮਾਤਮਾ ਅਮੋਲਕ ਹੈ, ਉਹਦਾ ਕੋਈ ਮੁੱਲ ਨਹੀਂ ਪਾ ਸਕਦਾ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਲੋਕੀ ਮੁੱਲ ਪਾਉਣ ਦਾ ਯਤਨ ਕਰਦੇ ਨੇ, ਯਤਨ ਕਰ ਕਰਕੇ ਆਖਰ ਥੱਕ ਜਾਂਦੇ ਨੇ, ਹਾਰ ਜਾਂਦੇ ਨੇ, ਰਹਿ ਜਾਂਦੇ ਨੇ, ਪਰ ਗੁਰਦੇਵ ਕਹਿੰਦੇ ਨੇ ਉਹਦਾ ਕੋਈ ਮੁੱਲ ਨਹੀਂ ਪੈਂਦਾ, ਕੋਈ ਕੀਮਤ ਇਹੋ ਜਿਹੀ ਨਹੀਂ ਹੈ ਜਿਸ ਕੀਮਤ ਦੀ ਬਦੌਲਤ ਉਸ ਦੇ ਇਸ ਨਿਯਮ ਨੂੰ, ਇਸ ਕੁਦਰਤ ਦੇ ਇਸ ਨਿਯਮ ਨੂੰ ਕੋਈ ਮਨੁੱਖ ਬਦਲ ਸਕਦਾ ਹੋਵੇ। ਇਹ ਗੁਰਬਾਣੀ ਦਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ, ਰੱਬੀ ਹੁਕਮ ਦਾ ਸੁਨੇਹਾ ਦੇਣ ਵਾਲਾ ਇਹ ਸਪਸ਼ਟ ਸਿਧਾਂਤ ਹੈ ਜਿਹੜਾ ਹਰੇਕ ਗੁਰੂ ਕੇ ਸਿੱਖ ਨੂੰ, ਜਿਹੜਾ ਸਤਿਗੁਰਾਂ ਦੇ ਅੱਗੇ ਸਿਰ ਨਵਾਉਂਦਾ ਹੈ ਉਹਨੂੰ ਤੇ ਆਪਣੇ ਜੀਵਨ ਦੇ ਅੰਦਰ ਇਸ ਨੂੰ ਪ੍ਰਵਾਨ ਕਰਨਾ ਹੀ ਪਏਗਾ, ਕਰਨਾ ਹੀ ਚਾਹੀਦਾ। ਪਰ ਬਦਕਿਸਮਤੀ ਕਿ ਸਾਡੇ ਇਹਨਾਂ ਹੀ ਗੁਰੂ ਸਾਹਿਬਾਨਾਂ ਦਾ ਜਿਸ ਵੇਲੇ ਜੀਵਨ ਅਸੀਂ ਇਤਿਹਾਸ ਦੇ ਵਿੱਚੋਂ ਦੇਖਦੇ ਹਾਂ, ਇਤਿਹਾਸਕਾਰ ਜਦੋਂ ਗੁਰੂ ਸਾਹਿਬਾਨਾਂ ਦਾ ਜੀਵਨ ਲਿਖਦੇ ਨੇ ਤੇ ਸਾਰੇ ਦਾ ਸਾਰਾ ਜੀਵਨ ਇਸ ਤਰੀਕੇ ਦੇ ਨਾਲ ਪੇਸ਼ ਕਰਦੇ ਨੇ ਕਿ ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬਾਨਾਂ ਦੇ ਕੋਲ ਆਪਣੇ ਕੋਲ ਕੋਈ ਇਹੋ ਜਿਹੀ ਤਾਕਤ ਹੋਵੇ ਕਿ ਜਦੋਂ ਜੀ ਚਾਹਣ ਇਸ ਸਿਸਟਮ ਨੂੰ ਤੋੜ ਦੇਣਾ। ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪ ਤੇ ਇਹ ਗੱਲ ਕਹਿੰਦੇ ਹੋਵਣ ਵੀ ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਉਹਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ, ਸਾਰਾ ਕੁਝ ਹੀ ਉਸਦੇ ਹੁਕਮ ਦੇ ਵਿੱਚ ਹੈ। ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਹ ਕਹਿੰਦੇ ਹੋਣ ਕਿ ਉਸ ਪਰਮਾਤਮਾ ਦੇ ਹੁਕਮ ਦਾ ਕੋਈ ਮੁੱਲ ਨਹੀਂ ਪਾ ਸਕਦਾ, ਕੋਈ ਉਹਨੂੰ ਬਦਲ ਨਹੀਂ ਸਕਦਾ, ਪਰ ਇਤਿਹਾਸ ਦੇ ਅੰਦਰ ਗੁਰੂ ਸਾਹਿਬਾਨਾਂ ਦੇ ਨਾਮ ਦੇ ਉੱਤੇ ਇਹੋ ਜਿਹੀਆਂ ਕਥਾ ਕਹਾਣੀਆਂ ਪ੍ਰਚਲਿਤ ਕਰ ਦਿੱਤੀਆਂ ਕਿ ਜਦੋਂ ਜੀ ਚਾਹੇ ਗੁਰੂ ਸਾਹਿਬ ਰੱਬੀ ਹੁਕਮ ਦੇ ਨਾਲ ਜਿਵੇਂ ਮਰਜ਼ੀ ਖੇਡੀ ਜਾਣ। ਜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਤੇ ਕਹਿੰਦੇ ਨੇ ਸਾਖੀਆਂ ਪ੍ਰਚਲਿਤ ਨੇ ਰੁੱਖ ਦੇ ਹੇਠਾਂ ਸ਼ੌਂਗ ਹੈ, ਸੂਰਜ ਜਿਹੜਾ ਢਲ ਗਿਆ ਬਾਕੀ ਰੁੱਖਾਂ ਦੀ ਛਾਂ ਢਲ ਗਈ ਪਰ ਉਸ ਰੁੱਖ ਦੀ ਛਾਂ ਹੀ ਨਹੀਂ ਢਲੀ। ਕਿ ਇਹ ਹੁਕਮ ਹੈ ਅੰਦਰ ਹੈ ਜਾਂ ਹੁਕਮ ਤੋਂ ਬਾਹਰ ਹੈ? ਜਿਸ ਵੇਲੇ ਸੂਰਜ ਨੇ ਛਪਣਾ ਹੈ ਸਾਰੇ ਰੁੱਖਾਂ ਦੀ ਛਾਂ ਢਲਣੀ ਹੈ। ਜਿਹੜੇ ਗੁਰੂ ਨਾਨਕ ਪਾਤਸ਼ਾਹ ਰੱਬੀ ਹੁਕਮ ਦੇ ਨਾਲ ਸਾਨੂੰ ਜੋੜਦੇ ਪਏ, ਉਸੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਇਸ ਤਰੀਕੇ ਦੇ ਨਾਲ ਅਸੀਂ ਪੇਸ਼ ਕਰਦੇ ਹਾਂ ਕਿ ਉਹ ਰੱਬੀ ਹੁਕਮ ਨੂੰ ਪੈਰ ਪੈਰ ਦੇ ਉੱਤੇ ਤੋੜਨ ਵਾਲੇ ਨੇ। ਜਿਹੜਾ ਸਾਨੂੰ ਕਾਨੂੰਨ ਪੜਾਉਣ ਵਾਸਤੇ ਆਇਆ ਉਸੇ ਤੇ ਕਾਨੂੰਨ ਨੂੰ ਤੋੜਨ ਦਾ ਅਸੀਂ ਦੋਸ਼ ਥੱਪੀ ਜਾ ਰਹੇ ਹਾਂ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਨਾਲ ਕਿਤਨੀਆਂ ਇਹੋ ਜਿਹੀਆਂ ਸਾਖੀਆਂ ਇਤਿਹਾਸਕਾਰਾਂ ਨੇ ਜੋੜ ਦਿੱਤੀਆਂ ਰੱਬੀ ਹੁਕਮ ਨੂੰ ਤੋੜਨ ਵਾਲੀਆਂ ਨੇ। ਹਾਲਾਂਕਿ ਦੇਖੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਆਖੇ ਹੋਏ ਬੋਲ ਜਿਨ੍ਹਾਂ ਨੂੰ ਬਾਬਾ ਸੁੰਦਰ ਜੀ ਨੇ ਕਲਮਬੰਦ ਕੀਤਾ ਬਚਨ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਿਹੜੇ ਆਖੇ ਸਨ ਉਹ ਨੇ ਆਪਣੇ ਅਖੀਰਲੇ ਸਮੇਂ ਲਿਖਿਆ ਹੈ ਉਹਨਾਂ ਨੂੰ ਬਾਬਾ ਸੁੰਦਰ ਜੀ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤਾ ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਨੇ। ਗੁਰੂ ਅਰਜਨ ਦੇਵ ਜੀ ਦੁਆਰਾ ਦਰਜ ਕਰਨਾ ਇਸ ਗੱਲ ਦਾ ਸਬੂਤ ਆ ਕਿ ਉਹ ਬਚਨ ਜਿਹੜੇ ਨੇ ਬਿਲਕੁਲ ਸੱਚੇ ਨੇ, ਉਹਨਾਂ ਬਚਨਾਂ ਦੇ ਅੰਦਰ ਕੋਈ ਊਣਤਾਈ ਨਹੀਂ ਹੈ, ਉਹ ਬਚਨ ਕਦੇ ਵੀ ਗਲਤ ਨਹੀਂ ਹੋ ਸਕਦੇ। ਜਿਹੜੇ ਬਚਨ ਗੁਰੂ ਅਮਰਦਾਸ ਜੀ ਨੇ ਆਖੇ ਨੇ ਬਾਬਾ ਸੁੰਦਰ ਜੀ ਨੇ ਲਿਖੇ ਨੇ ਉਹਨਾਂ ਦੇ ਵਿੱਚ ਭਾਵੇਂ ਜਦੋਂ ਸਤਿ ਦੀ ਬਾਣੀ ਆਪਾਂ ਪੜ੍ਹਦੇ ਸੁਣਿਆ ਮੁੱਖ ਤੌਰ ਦੇ ਉੱਤੇ ਅਸੀਂ ਇਹਦਾ ਇੰਨਾ ਕੁ ਭਾਵ ਅਰਥ ਸਮਝ ਲੈਂਦੇ ਹਾਂ ਵੀ ਸਤਿਗੁਰਾਂ ਨੇ ਆਖਿਆ ਸੀ ਸਾਡੇ ਜਾਣ ਤੋਂ ਬਾਅਦ ਕਿਸੇ ਨੇ ਅਫਸੋਸ ਨਹੀਂ ਕਰਨਾ, ਕਿਸੇ ਨੇ ਰੋਣਾ ਨਹੀਂ, ਗੁਰਬਾਣੀ ਦਾ ਕੀਰਤਨ ਕਰਨਾ ਹੈ, ਗੁਰਬਾਣੀ ਦੀ ਵਿਚਾਰ ਕਰਨੀ ਹੈ। ਪਰ ਨਹੀਂ, ਉਹਦੇ ਵਿੱਚ ਬੜੇ ਗੁਰਮਤ ਦੇ ਨੁਕਤੇ ਨੇ ਉਸ ਪਾਵਨ ਬਾਣੀ ਜਿਹੜੀਆਂ ਛੇ ਪਦਿਆਂ ਦੀ ਉਹ ਪਾਵਨ ਬਾਣੀ ਹੈ, ਬੜੇ ਨੁਕਤੇ ਨੇ ਉਹਦੇ ਵਿੱਚ ਸਮਝਣ ਵਾਲੇ। ਉਹਦੇ ਵਿੱਚ ਇੱਕ ਨੁਕਤਾ ਜਦੋਂ ਰੱਬੀ ਹੁਕਮ ਦੀ ਗੱਲ ਕਰਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਜਦੋਂ ਇਹ ਕਹਿੰਦੇ ਨੇ ਵੀ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ, ਤੁਰ ਲਿਖਿਆ ਪਰਵਾਣਾ ਫਿਰੈ ਨਾਹੀਂ ਗੁਰ ਜਾਏ ਹਰ ਪ੍ਰਭ ਪਾਸ ਜੀਓ। ਕੀ ਕਹਿ ਰਹੇ ਨੇ ਗੁਰੂ ਅਮਰਦਾਸ? ਇਹ ਮੇਰੇ ਪੁੱਤਰੋ ਭਰਾਵੋ ਵਿਚਾਰ ਕਰਕੇ ਦੇਖੋ ਕਿ ਤੁਰ ਲਿਖਿਆ ਪਰਵਾਣਾ ਫਿਰੈ ਨਾਹੀਂ, ਫਿਰੈ ਨਾਹੀਂ, ਫਿਰੈ ਨਾਹੀਂ ਦਾ ਅਰਥ ਕੀ ਹੈ? ਬਦਲ ਨਹੀਂ ਸਕਦਾ। ਜਿਹੜਾ ਸੰਸਾਰ ਤੋਂ ਜਾਣਦਾ ਜਦੋਂ ਸੱਦਾ ਆ ਗਿਆ ਉਹਨੂੰ ਕੋਈ ਬਦਲ ਨਹੀਂ ਸਕਦਾ। ਪ੍ਰਤੀਕ ਵਜੋਂ ਗੁਰਬਾਣੀ ਦੇ ਅੰਦਰ ਬੜੇ ਇਹੋ ਜਿਹੇ ਸ਼ਬਦ ਵਰਤੇ ਨੇ ਵੀ ਜਿਨ ਕੀ ਚੀਰੀ ਦਰਗਹਿ ਪਾਟੀ ਤਿਨਾਂ ਮਰਨਾ ਪਾਈ, ਜਿਹਨਾਂ ਦੀ ਚਿੱਠੀ, ਕਿਉਂਕਿ ਰਿਵਾਜ ਸੀ, ਪ੍ਰਚਲਿਤ ਸੀ ਕਿ ਜਦੋਂ ਕਿਸੇ ਦੇ ਮੌਤ ਦਾ ਸੁਨੇਹਾ, ਮੌਤ ਵਾਲੀ ਚਿੱਠੀ ਆਉਂਦੀ ਸੀ, ਉਹਦੀ ਇੱਕ ਨੁੱਕਰ ਪਾੜ ਕੇ ਭੇਜਦੇ ਸਨ। ਪਾਟੀ ਹੋਈ ਚਿੱਠੀ ਦੇਖ ਕੇ ਲੋਕੀ ਅੰਦਾਜ਼ਾ ਲਗਾ ਦਿੰਦੇ ਸਨ ਕਿ ਇਸ ਚਿੱਠੀ ਦੇ ਅੰਦਰ ਕਿਸੇ ਦੇ ਮਰਨ ਦੀ ਖਬਰ ਹੋਏਗੀ। ਗੁਰਦੇਵ ਨੇ ਉਹ ਪ੍ਰਤੀਕ ਵਰਤੇ ਨੇ। ਬਾਬਾ ਫਰੀਦ ਜੀ ਵੀ ਕਹਿੰਦੇ ਨੇ ਵੀ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ। ਨਹੀਂ ਬਦਲ ਸਕਦੇ, ਨਹੀਂ ਉਸ ਸਮੇਂ ਨੂੰ ਅਸੀਂ ਟਾਲ ਸਕਦੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬਾਬਾ ਸੁੰਦਰ ਜੀ ਦੇ ਬੋਲਣੇ ਕਿ ਧੁਰ ਲਿਖਿਆ ਪਰਵਾਣਾ ਫਿਰੈ ਨਾਹੀਂ। ਇਸ ਵਾਸਤੇ ਹੁਣ ਕੀ ਹੋ ਰਿਹਾ, ਗੁਰ ਜਾਏ ਹਰ ਪ੍ਰਭ ਪਾਸ ਜੀਓ। ਹੁਣ ਮੈਂ ਇਸ ਸੰਸਾਰ ਤੋਂ ਕੂਚ ਕਰ ਰਿਹਾ ਹਾਂ, ਹੁਣ ਮੈਂ ਆਪਣੇ ਆ ਸਰੀਰ ਦੀ ਜਿਹੜੀ ਖੇਡ ਹੈ ਇਸ ਨੂੰ ਸਮੇਟ ਰਹਿਆ ਹਾਂ। ਉਸ ਹੁਕਮ ਨੂੰ, ਉਸ ਨਿਯਮ ਨੂੰ ਗੁਰਦੇਵ ਕਹਿੰਦੇ ਨੇ ਬਦਲਿਆ ਨਹੀਂ ਜਾ ਸਕਦਾ, ਤੋੜਿਆ ਨਹੀਂ ਜਾ ਸਕਦਾ। ਪਰ ਕਿੰਨੀਆਂ ਸਾਖੀਆਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਅੰਦਰ ਹੀ ਇਹੋ ਜਿਹੀਆਂ ਘੜ ਦਿੱਤੀਆਂ ਜਿੱਥੇ ਸਤਿਗੁਰੂ ਪਾਤਸ਼ਾਹ ਆਪ ਹੀ ਇਸ ਨਿਯਮ ਨੂੰ ਤੋੜੀ ਜਾ ਰਹੇ ਨੇ। ਸਟੇਜਾਂ ਤੋਂ ਸਾਖੀਆਂ ਸੁਣਾਈਆਂ ਜਾ ਰਹੀਆਂ ਨੇ, ਸੂਰਜ ਪ੍ਰਕਾਸ਼ ਦੇ ਅੰਦਰ ਉਹ ਸਾਖੀਆਂ ਲਿਖ ਦਿੱਤੀਆਂ ਗਈਆਂ ਨੇ ਕਿ ਕਦੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਰਾਤ ਨੂੰ ਕਿਸੇ ਦੇ ਰੋਣ ਦੀ ਆਵਾਜ਼ ਸੁਣਦੇ ਨੇ, ਆਪਣੇ ਸੇਵਕ ਨੂੰ ਬੁਲਾਉਂਦੇ ਨੇ ਕਿ ਕਿਸ ਦੇ ਰੋਣ ਦੀ ਆਵਾਜ਼ ਆ ਰਹੀ ਆ। ਭਾਈ ਬੱਲੂ ਜਾ ਕੇ ਪਤਾ ਕਰਦੇ ਨੇ, ਕਹਿੰਦੇ ਨੇ ਪਾਤਸ਼ਾਹ ਕਿਸੇ ਮਾਤਾ ਦਾ ਪੁੱਤਰ ਮਰ ਗਿਆ। ਸਤਿਗੁਰੂ ਸੁਨੇਹਾ ਦਿੰਦੇ ਨੇ ਉਸਨੂੰ, ਆਖ ਰੋ ਨਾ, ਸਵੇਰੇ ਪੁੱਤਰ ਨੂੰ ਲੈ ਕੇ ਆ ਜਾਈ, ਅਸੀਂ ਉਸਦੇ ਪੁੱਤਰ ਨੂੰ ਜਿਉਂਦਾ ਕਰ ਦਿਆਂਗੇ। ਸਤਿਗੁਰੂ ਅਗਲੇ ਦਿਨ ਚਰਨ ਛੁਆਉਂਦੇ ਨੇ, ਪੁੱਤਰ ਜਿਉਂਦਾ ਹੋ ਜਾਂਦਾ। ਅਸੀਂ ਬਾਕੀ ਦੇ ਅਵਤਾਰਾਂ ਦੇ ਨਾਲੋਂ ਗੁਰੂਆਂ ਦੀ ਵਡਿਆਈ ਜ਼ਿਆਦਾ ਦੱਸਣ ਵਾਸਤੇ ਇਹੋ ਜਿਹੀਆਂ ਸਾਖੀਆਂ ਪ੍ਰਚਲਿਤ ਕਰ ਦਿੱਤੀਆਂ। ਭਾਈ ਸੰਤੋਖ ਸਿੰਘ ਦੇ ਲਿਖੇ ਹੋਏ ਵਾਕ ਨੇ, ਕਹਿੰਦੇ ਨੇ ਤ੍ਰੇਤੇ ਯੁੱਗ ਦੇ ਅੰਦਰ ਸ਼੍ਰੀ ਰਾਮ ਚੰਦਰ ਜੀ ਨੇ ਇਹ ਕੰਮ ਕੀਤਾ ਸੀ ਕਿ ਉਹਨਾਂ ਦੇ ਰਾਜ ਦੇ ਵਿੱਚ ਕਦੇ ਮਾਪਿਆਂ ਦੇ ਸਾਹਮਣੇ ਉਹਨਾਂ ਦਾ ਪੁੱਤਰ ਨਹੀਂ ਸੀ ਮਰਿਆ। ਉਹਨਾਂ ਦੇ ਰਾਜ ਦੇ ਵਿੱਚ ਮਾਪਿਆਂ ਦੇ ਸਾਹਮਣੇ ਉਹਨਾਂ ਦਾ ਪੁੱਤਰ ਨਹੀਂ ਸੀ ਮਰਿਆ। ਕਹਿਣ ਲੱਗੇ ਸ਼੍ਰੀ ਰਾਮ ਚੰਦਰ ਜੀ ਨੇ ਵਰ ਦਿੱਤਾ ਹੋਇਆ ਸੀ ਆਪਣੀ ਨਗਰੀ ਨੂੰ ਕਿ ਮਾਪਿਆਂ ਦੇ ਸਾਹਮਣੇ ਪੁੱਤਰ ਨਹੀਂ ਮਰੇਗਾ। ਪਰ ਕਹਿਣ ਲੱਗੇ ਗੁਰੂ ਅਮਰਦਾਸ ਜੀ ਨੇ ਇਹੋ ਜਿਹੀ ਕਿਰਪਾ ਰਹਿਮਤ ਕੀਤੀ, 22 ਸਾਲ ਰਹੇ ਨੇ, ਪੁੱਤਰ ਤੇ ਕੀ। ਕਹਿਣ ਲੱਗੇ ਕੋਈ ਜਵਾਨ, ਕੋਈ ਬਜ਼ੁਰਗ ਵੀ ਉਹਨਾਂ ਦੇ ਆਉਂਦਿਆਂ ਨਹੀਂ ਮਰਿਆ। ਜੇ ਕੋਈ ਮਰਦਾ ਸੀ, ਗੁਰੂ ਅਮਰਦਾਸ ਪਾਤਸ਼ਾਹ ਉਹਨੂੰ ਆਪਣੇ ਚਰਨ ਛੁਹਾ ਕੇ ਉਹਨੂੰ ਜਿਉਂਦਾ ਕਰ ਦਿੰਦੇ ਸਨ। ਇੱਕ ਪਾਸੇ ਇਹ ਸਾਖੀ ਦੇ ਦਿੱਤੀ ਗਈ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕਾਲ ਦੇ ਅੰਦਰ ਕੋਈ ਮਰਦਾ ਹੀ ਨਹੀਂ ਸੀ। ਪਰ ਦੂਸਰੇ ਪਾਸੇ ਗੁਰੂ ਅਮਰਦਾਸ ਜੀ ਨੂੰ ਇਹ ਚਿੰਤਾ ਪੈ ਗਈ ਕਿ ਰਾਮਦਾਸ ਜੀ ਦੀ ਤੇ ਉਮਰ ਹੀ ਮੁੱਕ ਗਈ। ਬੀਬੀ ਭਾਨੀ ਜੀ ਨੂੰ ਆਖਦੇ ਪਏ ਨੇ ਵੀ ਤੁਹਾਡੇ ਪਤੀ ਦੀ ਉਮਰ ਮੁੱਕ ਗਈ ਆ, ਤੇ ਜੇਕਰ ਇਹਨੂੰ ਜਿਉਂਦਾ ਰੱਖਣਾ ਤੇ ਮੈਨੂੰ ਹੁਣ ਆਪਣੀ ਉਮਰ ਦੇਣੀ ਪਵੇਗੀ। ਇੱਕ ਪਾਸੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਦਿਖਾਇਆ ਜਾ ਰਿਹਾ ਕਿ ਨਗਰ ਦੇ ਅੰਦਰ ਮਰਦਾ ਹੀ ਕੋਈ ਨਹੀਂ, ਜੇ ਕੋਈ ਮਰਦਾ ਸੀ ਗੁਰੂ ਅਮਰਦਾਸ ਪਾਤਸ਼ਾਹ ਆਪਣੇ ਚਰਨ ਛੁਹਾ ਕੇ ਉਹਨੂੰ ਜਿਉਂਦਾ ਕਰ ਦਿੰਦੇ ਸਨ। ਪਰ ਜਿਸ ਵੇਲੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਵਾਰੀ ਆਈ, ਗੁਰੂ ਅਮਰਦਾਸ ਜੀ ਨੂੰ ਫਿਕਰ ਪੈ ਗਿਆ ਵੀ ਇਹਨਾਂ ਦੀ ਤੇ ਉਮਰ ਮੁੱਕ ਗਈ, ਹੁਣ ਕੀ ਕੀਤਾ ਜਾਏ। ਜੇ ਇਹਨਾਂ ਨੂੰ ਜਿਉਂਦਾ ਰੱਖਣਾ ਫਿਰ ਆਪਣੀ ਉਮਰ ਦੇਣੀ ਪਏਗੀ, ਬਾਕੀ ਜਿਹੜੇ ਇਹਨੇ ਜਿਉਂਦੇ ਕੀਤੇ ਨੇ ਉਹਨਾਂ ਨੂੰ ਉਮਰ ਕਿਸ ਦੀ ਦਿੱਤੀ ਸੀ। ਸ਼੍ਰੀ ਰਾਮ ਚੰਦਰ ਦੇ ਨਾਲੋਂ ਗੁਰੂ ਅਮਰਦਾਸ ਜੀ ਦੀ ਵਡਿਆਈ ਬਿਆਨ ਕਰਨ ਵਾਸਤੇ ਤੇ ਇਹੋ ਜਿਹੀਆਂ ਸਾਖੀਆਂ ਪ੍ਰਚਲਿਤ ਕਰ ਦਿੱਤੀਆਂ ਗਈਆਂ। ਪਰ ਨਾ ਸੋਚਿਆ ਕਿ ਗੁਰਬਾਣੀ ਦੇ ਬੋਲ ਜਿਸ ਗੁਰੂ ਦੇ ਅੱਗੇ ਹਰ ਰੋਜ਼ ਮੱਥਾ ਟੇਕਦੇ ਹਾਂ, ਉਹ ਗੁਰੂ ਕੀ ਕਹਿੰਦਾ ਪਿਆ। ਉਹ ਤੇ ਕਹਿੰਦਾ ਪਰਮਾਤਮਾ ਦਾ ਹਰੇਕ ਨਿਯਮ ਇਹੋ ਜਿਹਾ, ਉਹਦਾ ਮੁੱਲ ਨਹੀਂ ਕੋਈ, ਉਹਦੀ ਕੀਮਤ ਕੋਈ ਨਹੀਂ ਪਾ ਸਕਦਾ। ਉਹਦੇ ਨਿਯਮਾਂ ਦੇ ਵਿੱਚ ਕੋਈ ਕਿਸੇ ਕਿਸਮ ਦੀ ਤਬਦੀਲੀ ਕੋਈ ਅਵਤਾਰੀ ਪੁਰਸ਼ ਵੀ ਨਹੀਂ ਕਰ ਸਕਦਾ, ਕਿਸੇ ਵੀ ਕੀਮਤ ਤੇ ਨਹੀਂ ਕਰ ਸਕਦਾ। ਉਹ ਅਮੁੱਲ ਕਿਹਾ, ਲੋਕੀ ਅੰਦਾਜ਼ੇ ਲਾ ਲਾ ਕੇ ਥੱਕ ਜਾਂਦੇ ਨੇ, ਹਾਰ ਜਾਂਦੇ ਨੇ। ਪਰ ਗੁਰਦੇਵ ਕਹਿੰਦੇ ਨੇ ਉਹਦੇ ਹੁਕਮ ਦੇ ਵਿੱਚ ਕਿਸੇ ਕਿਸਮ ਦੀ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ। ਔਰ ਇਤਿਹਾਸ ਦੇ ਅੰਦਰ ਇਹ ਸਾਖੀਆਂ ਜਿਹੜੀਆਂ ਨੇ ਇਹੋ ਜਿਹੀਆਂ ਹਰੇਕ ਗੁਰੂ ਦੇ ਨਾਲ ਜੋੜੀਆਂ ਗਈਆਂ। ਜੇ ਵਾਕਿਆ ਹੀ ਇੰਜ ਹੁੰਦਾ, ਹੁਣ ਗੁਰਬਾਣੀ ਤੇ ਕਹਿੰਦੀ ਸੀ ਵੀ ਤਿੱਚਰ ਵਸੇ ਸੋ ਏਲੜੀ, ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਧਾਨਾ ਖਾਕੂ ਰਾਲ। इस धन की इस काया की इस शरीर की अहमियत उतनी देर तक है जितनी देर तक ए जिंद है। जिस दिन वह जीव आत्मा ए उडारी मर गया निजमिया इस काया ने खाक दे विच मिलना ही मिलना है। इहदा सत्कार समाज के अंदर इहनूं जी जी करके उन्नी देर तक ही बुलाया जाता है। जिचर वसिया कंत कर जियो जियो सब कहात जा उठी चल सी कंतड़ा ता कोई ना पुछे तेरी बात। जिस दिनों ताकत अंदरों निकल गई किसी ने बात नहीं पुछनी, किसी ने अपने घर दे अंदर नहीं रखना। नहीं तो कोई बाजार विच मिलदा हर वाली तेनों सुला मार दिंदा भी कदे घर आयो। जिस दिन तेरे शरीर दे विचों काया विचों जीवात्मा निकल गई किसी ने नहीं कहना इनू मेरे घर लैके आओ, किसी ने जी करके नहीं बुलाना। गुरदेव कहिंदे ने फिर तो यह ही है शरीर किसी का भी आ उसका अंत उ होना जो आम करके साधारण मनुखा के शरीर का हुंदा है। पर गुरुआ के जीवन के नाल इहो जिहा कहानियां जोड़ दित्तियां जिथे पैर पैर ते गुरु साहब परमात्मा के हुक्म के नाल खिलवाड़ करते पैने। इंज ही हुंदा ते की गुरु कलगीधर पातशाह महाराज चमकौर की गढ़ी विचों जाण वेले अजीत सिंह नूं आवाज मार के नाल ना लै जांदे। फिर जे मरिया इसे तरीके दे नाल ही जीवंदा करना सी असी ते कहने कलगीधर पातशाह महाराज जी ने कफन भी नहीं पाया, मूंह दूजे पासे वल दी करके लंघ गए। कि गुरु गोबिंद सिंह पातशाह महाराज जी दे अंदर ताकत घट सी। कह सकते हैं भी जे सतगुरु पुत्रां नूं लै जांदे ते लोकां ने कहना सी भी सिख मरवा दिते पुत्रां नूं नाल लै गए। तीन प्यारे भी उत्थे शहीद होए ने गुरु कलगीधर पातशाह जी दे चमकौर दी गढ़ी दे विच। जे इस तरीके दे नाल मरियां नूं इंज गुरु ने जीउंदे करना हुंदा ते फिर ते उन्हां प्यारियां नूं भी नाल लैके जांदे। उन्हां दे संबंध विच ते पहलां इहो कुछ प्रचलित कीता जा रहा है कि सिर लाउण तों बाद सतगुरां ने फिर सिर जोड़ दित्ते, एक दा सिर दूसरे दे नाल, दूसरे दा तीसरे दे नाल, तीसरे दा चौथे दे नाल जोड़ दित्ता। जिहो जिहियां कहानियां सनातन मत दे अंदर प्रचलित आ उहो जिहियां कहानियां ही गुर इतिहास दे नाल जोड़ियां जिन्हां नूं असीं अपना इतिहासिक स्रोत कहिंदे पए आ। कदे अपनी मत नूं असीं वैसे जदों इहो जिहियां कहानियां पढ़दे आ इहो जिहियां साखियां सुणदे आ। मैनूं याद आ गया परसों आपां गल कीती सीगी वाहिगुरु शब्द दे संबंध दे विच कि किसे ग्रंथ दे विच लिखिया होया है कि इकले इकले अखर दे उत्ते परमात्मा ने नौ नौ जुग जिहड़ा है जाप किया। नौ जुग जिहड़ा रब सीगा वाह वाह अखर जपदा रहा। नौ जुग तकरीबन एक करोड़ साल का समा बन जाता है उन्हां दी मिथ मुताबक। ते नौ जुग परमात्मा हा 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 जपदा रहा, नौ जुग गगा गगा जपदा रहा, नौ जुग रारा रारा जपदा रहा। भी तां वाहिगुरु शब्द बनिया। कोई पुछ ले भी यह जिहड़ी पंजाबी भाषा है इहदी अपनी उम्र किन्नी कु है, ये अखर कदों कदे होंद विच आए ने, पंजाबी भाषा किन्नी कु पुरानी आ। जिस दे संबंध विच आखदे हो वी चार करोड़ साल परमात्मा इन अखरां दा जाप जपदा रहा। इस वास्ते इहदे विच ताकत ज्यादी है। मैं उस दिन बेनती की हालांकि मैं किसी ग्रंथ का नाम उस दिन तुहाडे नाल सांझा नहीं सी कीता, पर अगले दिन मैं सवेरे वेख्या एक मैसेज आया पिया सी उहदी शब्दावली ते बहुत मैं इत्थे दस नहीं सकदा, पर सारा कुछ उसका कहण का भाव यही सी जी तुसी टकसाल के खिलाफ बोलते हो। यानी कि आप ही दस दिता गया भी साढ़े ग्रंथों के कथा कहानियां जिहड़ियां लिखिया हुई ने। हालांकि मैं किसी ग्रंथ का नाम नहीं सी लिया, किसी संपर्दा का नाम भी नहीं सी लिया। जिस वेले मैं वह मैसेज सुनिया मैनू गल याद आ गई राहत इंदौरी एक शायर आ हिंदुस्तान के अंदर बड़ा मशहूर है, वह कहिंदा मैं एमरजेंसी वेले एक बार कविता गाई सी। उस कविता दे विच मैं आख्या सीगा भी सरकार जिहड़ी आ चोर आ, ते कहिंदा अगले दिन मैनूं पुलिस पकड़ के लै गए भी तुसीं सरकार नूं चोर किया। उह कहिंदा मैं उन्हां नूं आख्या, मैं आख्या सीगा भी सरकार चोर आ, पर मैं थोड़ी आख्या भी हिंदुस्तान की सरकार चोर आ कि अमरीका की सरकार चोर आ कि बरतानिया की सरकार चोर आ। उह पुलिस वाला कहण लगा तू हुण सानूं इन्ना बेवकूफ समझदा, सानूं नहीं पता भी कि सरकार चोर आ। तुसीं किसी बाबे की गप कहानी सुना के देख लो, आप ही पछाण लैंदे ने भी साडे बाबे दीआं मारियां होईआं गप्पां ने, सानू कहण की जरूरत भी नहीं पैंदी, आपे ही जान लैंदे ने किस दीआं गलत कहानियां सुनाईआं होईआं ने। ਸੂਰਜ ਪ੍ਰਕਾਸ਼ ਦੇ ਅੰਦਰ ਕਥਾ ਕਹਾਣੀਆਂ ਇਹੋ ਜਿਹੀਆਂ ਅਣਗਿਣਤ ਨੇ। ਹੁਣ ਦੇਖੋ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਸਮੁੱਚਾ ਜੀਵਨ ਅਸੀਂ ਤੱਕਦਿਆਂ ਸੰਘਰਸ਼ ਦੇ ਨਾਲ ਭਰਿਆ ਹੋਇਆ ਹੈ। ਅਸੀਂ ਕਹਿੰਦੇ ਹਾਂ ਪਰਉਪਕਾਰ ਵਾਸਤੇ ਆ, ਜਿਹੜੇ ਮਨੁੱਖ ਮਨੁੱਖ ਹੁੰਦਿਆਂ ਹੋਇਆਂ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਮਨੁੱਖ ਹੋਣ ਦਾ ਅਹਿਸਾਸ ਵੀ ਗਵਾ ਦਿੱਤਾ ਸੀ ਵੀ ਅਸੀਂ ਵੀ ਬੰਦੇ ਹਾਂ, ਕੋਈ ਜਾਨਵਰਾਂ ਤੋਂ ਭੈੜਾ ਉਹਨਾਂ ਦਾ ਜੀਵਨ ਸੀ, ਉਹਨਾਂ ਨੂੰ ਚੁੱਕ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬਰਾਬਰ ਕੀਤਾ, ਸਰਦਾਰੀਆਂ ਦਿੱਤੀਆਂ। ਸਮੁੱਚਾ ਜੀਵਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਇਸ ਲੇਖੇ ਲਾਇਆ। ਪਰ ਸਾਡੇ ਇਤਿਹਾਸਕਾਰਾਂ ਨੇ ਕੀ ਲਿਖ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਅੰਦਰ ਜਿਹੜੀਆਂ ਮੁਸ਼ਕਲਾਂ ਆਈਆਂ ਨੇ, ਜਿਹੜੀਆਂ ਮੁਸੀਬਤਾਂ ਆਈਆਂ ਨੇ, ਉਹ ਸਾਰੀਆਂ ਮੁਸੀਬਤਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਵਿੱਚ ਇਸ ਵਾਸਤੇ ਆਈਆਂ ਕਿਉਂਕਿ ਜਿਸ ਵੇਲੇ ਉਹਨਾਂ ਨੇ ਖੰਡੇ ਦੀ ਪੌਲ ਤਿਆਰ ਕੀਤੀ ਸੀ ਉਸ ਵੇਲੇ ਉਹਨਾਂ ਨੇ ਗਾਇਤਰੀ ਮੰਤਰ ਨਹੀਂ ਸੀ ਪੜ੍ਹਿਆ। ਜੇ ਕਿਧਰੇ ਗੁਰੂ ਗੋਬਿੰਦ ਸਿੰਘ ਗਾਇਤਰੀ ਮੰਤਰ ਪੜ੍ਹ ਕੇ ਅੰਮ੍ਰਿਤ ਤਿਆਰ ਕਰਦੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਵਿੱਚ ਇਹ ਮੁਸ਼ਕਲਾਂ ਨਹੀਂ ਸੀ ਆਉਣੀਆਂ। ਜਿਹੜੇ ਬਾਰ ਬਾਰ ਪੁੱਛਦੇ ਨੇ ਕਿਸੇ ਕਿੱਥੇ ਲਿਖਿਆ, ਪੰਜਵੀਂ ਰੁੱਤ ਦਾ ਸੱਤਵਾਂ ਅਧਿਆਇ ਪੜ੍ਹ ਲੈਣ, ਜਿਹਦੇ ਵਿੱਚ ਸਪਸ਼ਟ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਸਰਾਪ ਮਿਲਿਆ ਤਾਂ ਉਹਨਾਂ ਦੇ ਜੀਵਨ ਦੇ ਅੰਦਰ ਇੰਨੀਆਂ ਮੁਸੀਬਤਾਂ ਆਈਆਂ, ਤਾਂ ਉਹਨਾਂ ਦੇ ਪੁੱਤਰ ਸ਼ਹੀਦ ਹੋਏ ਨੇ, ਤਾਂ ਉਹਨਾਂ ਦੇ ਪੁੱਤਰਾਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਗਾਇਤਰੀ ਮੰਤਰ ਦਾ ਉਪਦੇਸ਼ ਨਹੀਂ ਦਿੱਤਾ। ਅਸੀਂ ਕਹਿੰਦੇ ਹਾਂ ਵਾਹਿਗੁਰੂ ਮੰਤਰ ਸ੍ਰੇਸ਼ਟ ਆ, ਸਾਡੇ ਇਤਿਹਾਸਕਾਰ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਜੀਵਨ ਦੇ ਅੰਦਰ ਵਾਹਿਗੁਰੂ ਮੰਤਰ ਨਹੀਂ ਜਪਿਆ, ਬਲਕਿ ਇੱਕ ਸਾਲ ਕਿਹੜਾ ਮੰਤਰ ਜਪਿਆ, ਉਣ ਮੁਣ ਮੁਣ ਗੁਣ ਗੁਣ ਰੋਣਨ। ਸੰਤੋਖ ਸਿੰਘ ਕਹਿੰਦੇ ਇੱਕ ਸਾਲ ਗੁਰੂ ਕਲਗੀਧਰ ਪਾਤਸ਼ਾਹ ਇਸੇ ਮੰਤਰ ਦਾ ਹੀ ਜਾਪ ਜਪਦੇ ਰਹੇ, ਫਿਰ ਕਹਿੰਦੇ ਜਾ ਕੇ ਕਿਧਰੇ ਦੇਵੀ ਪ੍ਰਗਟ ਹੋਈ ਸੀ। ਹੁਣ ਪਤਾ ਨਹੀਂ ਇਹ ਮੰਤਰ ਪੰਜਾਬੀ ਭਾਸ਼ਾ ਦਾ ਹੈ, ਸੰਸਕ੍ਰਿਤ ਭਾਸ਼ਾ ਦਾ ਹੈ, ਜਾਂ ਅਰਬੀ ਫਾਰਸੀ ਭਾਸ਼ਾ ਦਾ, ਇਹਦੇ ਕੀ ਅਰਥ ਨਿਕਲਦੇ ਨੇ ਉਹੀ ਦੱਸਦੇ ਹਾਂ। ਫਿਰ ਬੇਨਤੀ ਦੁਹਰਾਦੇ ਹਾਂ, ਸਾਡੇ ਘਰ ਦੀ ਸ਼ੁਰੂਆਤ, ਸਾਡੇ ਮਤ ਦੀ ਸ਼ੁਰੂਆਤ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਸਤਿਗੁਰੂ ਪਹਿਲੀ ਪੌੜੀ ਦੇ ਅੰਦਰ ਇਹ ਕਹਿੰਦੇ ਨੇ ਜੇ ਤੂੰ ਜੀਵਨ ਦੇ ਅੰਦਰ ਸੁਰਖਰੂ ਆਉਣਾ, ਸਚਿਆਰ ਬਣਨਾ, ਜੀਵਨ ਨੂੰ ਸਫਲਾ ਕਰਨਾ, ਤੇਰੇ ਕਰਨ ਵਾਲਾ ਕੰਮ ਕੀ ਹੈ, ਹੁਕਮ ਰਜਾਈ ਚੱਲਣ, ਹੁਕਮ ਦੇ ਵਿੱਚ ਤੁਰਨਾ ਪਏਗਾ, ਰਜਾ ਦੇ ਵਿੱਚ ਤੁਰਨਾ ਪਏਗਾ। ਦੂਸਰੀ ਪੌੜੀ ਦੇ ਵਿੱਚ ਗੁਰਦੇਵ ਨੇ ਇਹ ਕਹਿ ਦਿੱਤਾ ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਬੱਝਾ ਹੋਇਆ ਹੈ, ਸਾਰਾ ਕੁਝ ਉਹਦੇ ਨਿਯਮਾਂ ਦੇ ਵਿੱਚ ਬੱਝਾ ਹੋਇਆ ਹੈ, ਉਹਦੇ ਨਿਯਮਾਂ ਤੋਂ ਬਾਹਰਾ ਕੁਝ ਵੀ ਨਹੀਂ ਹੈ। ਜੇ ਤੂੰ ਦੁਖੀ ਹੋ ਰਹੇ ਹੈ ਤੇ ਦੁਖੀ ਇਸ ਵਾਸਤੇ ਹੋ ਰਹੇ ਹੈ, ਤੂੰ ਉਹਦੇ ਹੁਕਮ ਦੇ ਉਲਟ ਤੁਰਨ ਦੀ ਕੋਸ਼ਿਸ਼ ਕਰਦਾ, ਤੂੰ ਉਹਦੀ ਰਜਾ ਦੇ ਉਲਟ ਚੱਲਣ ਦਾ ਯਤਨ ਕਰਦਾ ਪਿਆ, ਉਹਦੇ ਨਿਯਮਾਂ ਨੂੰ ਪਹਿਚਾਣਦਾ ਨਹੀਂ ਪਿਆ। ਗੁਰੂ ਦੀ ਇਹੀ ਜ਼ਰੂਰਤ ਸੀ ਸਾਡੇ ਜੀਵਨ ਦੇ ਅੰਦਰ। ਗੁਰਦੇਵ ਨੇ ਕਿੰਨੇ ਪਿਆਰੇ ਬੋਲ ਆਖੇ ਨੇ ਕਿ ਜਬ ਲੱਗ ਹੁਕਮ ਨਾ ਬੂਝਤਾ ਤਬ ਹੀ ਲੋਹ ਦੁਖੀਆ, ਗੁਰ ਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਦੁਖੀ ਇਸੇ ਵਾਸਤੇ ਆ, ਗੁਰਦੇਵ ਕਹਿੰਦੇ ਨੇ ਹੁਕਮ ਦੇ ਨਾਲ ਸਾਂਝ ਨਹੀਂ ਬਣਾਉਂਦਾ ਪਿਆ, ਉਹਦੇ ਹੁਕਮਾਂ ਦੇ ਉਲਟ ਚੱਲਣ ਦਾ ਯਤਨ ਕਰਦਾ, ਹੁਕਮਾਂ ਦੇ ਉਲਟ ਜਾ ਨਹੀਂ ਸਕੇਗਾ, ਸਾਰਾ ਕੁਝ ਹੁਕਮ ਦੇ ਵਿੱਚ ਬੱਝਾ ਹੋਇਆ। ਔਰ ਉਹਦਾ ਹੁਕਮ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਅਮੁੱਲ ਧਰਮ ਅਮੁੱਲ ਦੀਵਾਨ ਹੈ, ਉਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵਿਲ ਲਾਏ। ਹਾਂ ਜੇ ਕਿਧਰੇ ਇਹੋ ਜਿਹਾ ਸਤਿਗੁਰੂ ਮਿਲ ਜਾਏ, ਇਹੋ ਜਿਹਾ ਗਿਆਨ ਮਿਲ ਜਾਏ ਜੀਵਨ ਦੇ ਅੰਦਰ, ਕਿਤੇ ਤਿਸ ਨੂੰ ਸਿਰ ਸੁੰਪੀਆ ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ। ਜੇ ਇਹੋ ਜਿਹਾ ਗਿਆਨ ਮਿਲੇ, ਜੇ ਇਹੋ ਜੇ ਹੁਕਮ ਦੀ ਸੋਝੀ ਮਿਲ ਜਾਏ, ਉੱਥੇ ਕੀ ਕਰਨਾ, ਗੁਰਦੇਵ ਕਹਿੰਦੇ ਨੇ ਉਸ ਹੁਕਮ ਦੇ ਅੱਗੇ ਸਿਰ ਚੁਕਾਉਣਾ ਪਏਗਾ। ਤਿਸ ਨੂੰ ਸਿਰ ਸੁੰਪੀਆ, ਆ ਸਿਰ ਕੱਟ ਕੇ ਕਿਧਰੇ ਦੇਣ ਦੀ ਜ਼ਰੂਰਤ ਨਹੀਂ, ਤਿਸ ਨੂੰ ਸਿਰ ਸੌਂਪੀਏ, ਆਪਣਾ ਸਿਰ ਆਪਣੀ ਮਰਜ਼ੀ ਜਿਹੜੀ ਹੈ ਉਹ ਉਸ ਹੁਕਮ ਦੇ ਅੱਗੇ ਅਰਪਣ ਕਰਦੇ, ਆਪਣਾ ਆਪ ਸੁਰੰਡਰ ਕਰਦੇ, ਆਪਣਾ ਆਪ ਉਸ ਜਿਹੜੇ ਬਚਨ ਪੜ੍ਹਦੇ ਹਾਂ ਕਿ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ, ਮੈਂ ਤੇਰੀ ਰਜ਼ਾ ਦੇ ਵਿੱਚ ਤੁਰਨਾ ਸ਼ੁਰੂ ਕਰਾਂਗਾ। ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹਦੇ ਨਾਲ ਹੈ ਕਿ ਜਿਸ ਦਾ ਜੀਓ ਤਿਸ ਮਿਲ ਰਿਹਾ हर वसै मन, हरी दा मन विच वसना की है। जिस दा जियो, जिस दा तू पैदा कीता होया, तिस मिल रहा, ओदी रजा दे विच मिल के रह, ओदे हुक्म दे विच चल, ओदी रजा दे विच तुरिया चल। गुरदेव पातशाह महाराज कहिंदे ने, हर आप अमुलक है, भाग तिना के नानका जिन हर पल्ले पाए। भागां वाले ओ मनुख ने जिन्हां ने इस गल नूं जान लिया कि हरी ते अमुलक आ, ओदा ते मुल कोई नहीं पा सकदा, ओदे हुक्म दे विच, ओदी रजा दे विच कोई किसे किस्म दी तब्दीली नहीं कर सकदा। भागां वाले ओ ने जिन्हां ने अपने खजाने दे विच हरी दे उस हुक्म नूं हासिल कीता, जिन्हां ने अपने जीवन दे अंदर उस हुक्म नूं धारण कीता। इतने बचन प्रवान करने, भुल चुक दी खिमा सारियां दा तहे दिलों धन्नवाद है जी। फतेह बुलाओ, वाहिगुरु जी का खालसा, वाहिगुरु जी की फतेह। राम कली महला तीजा, आनंद ओंकार, सतगुर प्रसाद।